ਲਗਾਉਣ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। theblindshadesoutlet.com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮਕਲਾਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
हां जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्सट्रैक्ट जां सीवीओआर साफ सुथरा रखन लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसी ने दावा कर देता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़ना है, जां सिटी बाय लॉ दी कोई उल्लंघना हो गई है, तां अज ही भरोसेयोग तुहाडी अपनी पैराडिकल कंपनी श्री लायंस पैराडिकल सर्विसेज नूं फोन करो 905-451-9777 451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ AZ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ। ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ। ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਦੀ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੈਟ ਹਾਲ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-41-85।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0505-9100। ਈਗਲ ਫਰੇਟ ਸਿਸਟਮ।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕਵੈਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕਵੈਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕਵੈਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ, ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ।
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawana nu hi nahi, eh ta saadi bebe nu vi pata hai।
aho ji bhukh lagi hai bali te kamao number
9058744242 905-874-4442 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4400 647-295-4400 HK ਟਾਇਰ।
ਹੋਏ ਉੱਥੇ ਜਾ ਕੇ ਕਾਲੇ ਆ ਗਏ ਜੀ, ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕਿ ਕਹਿੰਦੀ ਵੜੋ ਚੰਡੀਗੜ੍ਹ ਨੂੰ ਪਰੇਸ਼ਾਨ ਹੋਏ ਸਹੇਲੀ ਤੇਰੀ ਮਾੜੀ ਜੀ ਗੱਡੀ ਮਾੜੀ ਬਾਈ ਬਾਸ ਤੋਂ ਉਹ ਗੱਡੀ ਮਾੜੀ ਬਾਈ ਬਾਸ ਤੋਂ ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ ਅੱਗੇ ਜਾ ਕੇ ਨਾਕਾ ਲੱਗਿਆ ਅੱਗੇ ਜਾ ਕੇ ਨਾਕਾ ਲੱਗਿਆ ਖੜੀ ਜਿਪਸੀ ਟ੍ਰੈਫਿਕ ਵਾਲੀ ਕੇ ਪੀਤੀ ਨੂੰ ਸੀ ਚੈੱਕ ਕਰਦੇ ਲੈ ਦੇ ਕੇ ਪ੍ਰੋਬਲਮ ਡਾਲੀ ਕੇ ਪਹੁੰਚੇ ਜਦੋਂ PG ਥੱਲੇ ਤਾਂ ਉੱਤੋਂ ਬੋਲਦੀ ਸਹੇਲੀ ਕਾਲੀ ਕਾਲੀ ਜੀ ਸੁਣੋ ਜ਼ਰਾ ਕੀ ਕਹਿੰਦੀ ਏ ਮੈਂ PG ਲੈ ਰਿਹਾ ਸੀ ਛੜਿਆ ਮੁਹੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ PG ਲੈ ਲਿਆ ਸੀ ਛੜਿਆ ਮੁਹੱਲੇ ਵੀ ਸੱਚੀ ਤੁਹਾਨੂੰ ਕੀ ਦੱਸੀਏ ਕੋਈ ਮੁੰਦਰੀ ਫੜਾਉਂਦਾ ਕੋਈ ਛੱਲੇ ਵੀ ਸੱਚੀ ਤੁਹਾਨੂੰ ਕੀ ਦੱਸੀਏ ਵੇ PG ਲੈ ਲਿਆ ਇੱਕ ਛੜਾ ਕਹਿੰਦਾ ਆ ਜੋ ਕਾਫੀ ਚਾਹ ਪਿਆਈਏ ਜੀ ਡੋਲ ਖੋਲ ਕਹਿੰਦਾ ਬਹਿ ਜੋ ਗੇੜੀ ਛੇੜੀ ਲਾਈਏ ਸਾਡੀ ਚੰਡੀਗੜ੍ਹ ਹੋਜੂ ਬੱਲੇ ਬੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਵੇ PG ਲੈ ਲਿਆ ਛੜਿਆ ਮੁਹੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਕੋਈ ਮੁੰਦਰੀ ਫੜਾਉਂਦਾ ਕੋਈ ਛੱਲੇ ਜੀ ਸੱਚੀ ਤੁਹਾਨੂੰ ਕੀ ਦੱਸੀਏ ਆਈ ਥਾਣੇਦਾਰਾ ਮੈਂ ਜਾਈ ਥਾਣੇਦਾਰਾ ਚੰਡੀਗੜ੍ਹ ਬੰਗਲਾ ਤੋਂ ਆਈ ਥਾਣੇਦਾਰਾ ਮੰਗਾ ਮੰਗਿਆ ਪੰਜਰਾਂ ਦਾ ਟੋਲਾ ਕੋਲੋਂ ਸੱਤ ਵਾਰੀ
ਸ਼ੁਕਰੀਆ ਦੋਸਤੋ ਮਿਹਰਬਾਨੀ ਨਗਾਰਾ ਰੇਡੀਓ ਦੇ ਵਿੱਚ ਚਰਨਜੀਤ ਹੋਰਾਂ ਨਾਲ ਛੇਤੀ ਸੰਪਰਕ ਹੁੰਦਾ ਉਦੋਂ ਹਿੰਦੁਸਤਾਨ ਤੋਂ ਮੈਂ ਸ਼ਿਵਿੰਦਰ ਸਿੰਘ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਭਾਰਤ ਦੀਆਂ ਤਾਜ਼ਾ ਤੇ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਹਾਂ ਜੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖਬਰ ਹੈ ਇਸ ਸਮੇਂ ਜੋ ਭੂਚਾਲ ਆਇਆ ਹੋਇਆ ਉਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਸਿਆਸੀ ਸੰਕਟ ਮੰਡਰਾ ਚੁੱਕਾ ਹੈ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਪਿਛਲੇ ਮੰਗਲਵਾਰ ਨੂੰ ਅਸੀਂ ਦੇਖਿਆ ਕਿ ਸਿਆਸੀ ਜਿਹੜਾ ਹੈਗਾ ਵਾ ਖਿੱਚ ਧੂਹ ਹੋ ਰਹੀ ਹੈ ਉਹਦੇ ਵਿੱਚ ਨਵਾਂ ਰੰਗ ਇਹ ਆਇਆ ਕਿ ਮੱਧ ਪ੍ਰਦੇਸ਼ ਦੇ ਵਿੱਚ ਜੋਤੀਰ ਸਿੰਧੀਆ ਨੇ ਪਾਰਟੀ ਦੇ ਵਿੱਚੋਂ ਪਾਰਟੀ ਦੀ ਮੈਂਬਰਸ਼ਿਪ ਨੂੰ ਤੋਂ ਅਸਤੀਫਾ ਦੇ ਦਿੱਤਾ 18 ਸਾਲਾਂ ਵਿੱਚ ਕਾਂਗਰਸ ਦਾ ਮੈਂਬਰ ਰਿਹਾ ਵਾ ਤੇ ਹੁਣ ਉਹਦੇ ਨਾਲ ਹੀ 22 ਮੈਂਬਰ 20 ਜਾਂ 22 ਦੇ ਕਰੀਬ ਮੈਂਬਰ ਜਿਹੜੇ ਹੈਗੇ ਨੇ ਕਾਂਗਰਸ ਛੱਡਣ ਨੂੰ ਤਿਆਰ ਨੇ ਉੱਥੇ ਕਮਲਨਾਥ ਸਰਕਾਰ ਉੱਤੇ ਸੰਕਟ ਖੜਾ ਹੋ ਗਿਆ ਹਾਲ ਦੀ ਘੜੀ ਹੁਣ ਉਹਦੇ ਵਿੱਚੋਂ ਕਿਵੇਂ ਬਚੇਗੀ ਕਮਲਨਾਥ ਸਰਕਾਰ ਇਹ ਇੱਕ ਬਹੁਤ ਵੱਡਾ ਸਵਾਲ ਹੋਏਗਾ ਕਿਉਂਕਿ ਸਿੰਧੀਆ ਦੀ ਜਿਹੜੀ ਗੱਲਬਾਤ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਤੋਂ ਬਾਅਦ ਉਹਨੇ ਕਾਂਗਰਸ ਛੱਡੀ ਹੈ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਉਹ 12 ਤਰੀਕ ਨੂੰ ਬੀਜੇਪੀ ਜੁਆਇਨ ਕਰੇਗਾ ਸੈਂਟਰ ਦੇ ਵਿੱਚ ਉਹਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਇਦੋਂ ਪਹਿਲਾਂ ਵੀ ਬੀਜੇਪੀ ਉੱਤੇ ਦੋਸ਼ ਸੀਗਾ ਕਿ ਉਹਨੇ ਕਾਂਗਰਸ ਦੇ ਕਈ ਸਾਰੇ MLAs ਨੂੰ ਜਿਹੜੇ ਹੈਗੇ ਆ ਇੱਕ ਖਾਸ ਕਰਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀਗਾ ਜਿੱਥੇ ਬੀਜੇਪੀ ਦੇ ਕੋਲ ਖੁਦ ਸੱਤਾ ਨਹੀਂ ਆਉਂਦੀ ਹੈਗੀ ਉੱਥੇ ਕਿਵੇਂ ਉਹ ਵਿਰੋਧੀ ਖੇਮੇ ਦੇ ਵਿੱਚ ਸਾਂਝ ਲਾ ਕੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦੀ ਇੱਕ ਜਿਹੜੀ ਪ੍ਰਤੱਖ ਮਿਸਾਲ ਹੈ ਉਹ ਅਸੀਂ ਹੁਣ ਪਹਿਲਾਂ ਵੀ ਬਹੁਤ ਸਾਰੇ ਸੂਬਿਆਂ 'ਚ ਦੇਖੀ ਹੈ ਮੱਧ ਪ੍ਰਦੇਸ਼ ਦੀ ਇਸ ਸਮੇਂ ਮਿਸਾਲ ਬਣਿਆ ਹੋਇਆ ਹੈਗਾ ਮੱਧ ਪ੍ਰਦੇਸ਼ ਦੇ ਵਿੱਚ ਸਿਆਸੀ ਸੰਕਟ ਕਾਂਗਰਸ ਨੂੰ ਕਿੰਨਾ ਮਹਿੰਗਾ ਪਏਗਾ ਉਹ ਤਾਂ ਹੁਣ ਆਉਂਦੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਜੀ
ਸ਼ਿਵਿੰਦਰ ਜੀ ਮੈਂ ਆਉਂਦਾ
ਜੀ ਚੰਦੀ
ਮੇਰੀ ਆਵਾਜ਼ ਸੁਣ ਰਹੀ ਤੁਹਾਨੂੰ
ਬਿਲਕੁਲ ਚੰਦੀ ਤੁਹਾਡੀ ਆਵਾਜ਼ ਆ ਰਹੀ ਹੈ
ਮੈਨੂੰ ਪਹਿਲਾਂ ਕੋਈ ਮੈਂ ਸਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਕਹਿੰਦਾ ਪਹਿਲਾਂ ਕੋਈ ਟੈਕਨੀਕਲੀ ਕੋਈ ਨੁਕਸ ਸੀਗਾ ਮੈਂ ਬਾਰ ਬਾਰ ਏਅਰ ਤੇ ਆਉਣ ਦੀ ਕੋਸ਼ਿਸ਼ ਕਰਦਾ ਸੀ ਪਰ ਨਹੀਂ ਆ ਸਕਿਆ ਧੰਨਵਾਦ ਤੁਹਾਡਾ ਸ਼ਿਵਿੰਦਰ ਜੀ ਸ਼ਿਵਿੰਦਰ ਜੀ ਬਿਲਕੁਲ ਡਾਕਟਰ ਧਰਮਵੀਰ ਗਾਂਧੀ ਨੇ ਤਾਂ ਅੱਜ ਕਮੈਂਟ ਬੜਾ ਸਖ਼ਤ ਕੀਤਾ ਜੀ ਉਹ ਕਹਿੰਦੇ ਜਿਹੜੇ ਸੂਬੇ ਦੀ ਤੁਸੀਂ ਗੱਲਬਾਤ ਕਰਦੇ ਆ ਉੱਥੇ ਕਹਿੰਦੇ ਕਾਂਗਰਸ ਤੇ ਬੀਜੇਪੀ ਆ ਜਿਹੜੇ ਆਪਣੇ MLA ਰੂਪੀ ਭੇਡਾਂ ਨੂੰ ਉਹ ਆਪਣੇ ਹੱਕ ਦੇ ਵਿੱਚ ਹੱਕਣ ਦੇ ਲਈ ਤਿਆਰ ਖੜੇ ਨੇ ਤੇ ਕਹਿੰਦੇ ਇੰਡੀਅਨ ਡੈਮੋਕ੍ਰੇਸੀ ਦਾ ਸਭ ਤੋਂ ਮਾੜਾ ਪੱਖ ਆ ਇਹ ਜੀ
ਬਿਲਕੁਲ ਮਾੜਾ ਪੱਖ ਹੈਗਾ ਖਾਸ ਕਰਕੇ ਜਿਹੜੇ ਬੰਦੇ ਖੁਦ ਨਹੀਂ ਸੰਭਲਦੇ ਹੈਗੇ ਉਹ ਮੁਲਕ ਨੂੰ ਕਿਵੇਂ ਸੰਭਾਲਣਗੇ ਇਹਨਾਂ ਨੂੰ ਸੰਭਾਲਣ ਲਈ ਕਾਂਗਰਸ ਪਾਰਟੀ ਵਾਲੇ ਅੱਡ ਬੱਸਾਂ ਦੇ ਵਿੱਚ ਤਾੜਦੇ ਫਿਰਦੇ ਨੇ ਉਧਰੋਂ ਬੀਜੇਪੀ ਨੂੰ ਵੀ ਚਿੰਤਾ ਕਿਤੇ ਹੁਣ ਕਮਲਨਾਥ ਸਾਡੇ MLA ਨਾ ਪੱਟ ਕੇ ਲੈ ਜੇ ਉਹਨਾਂ ਨੂੰ ਬੱਸਾਂ ਵਿੱਚ ਨੂੜ ਕੇ ਇੱਕ ਖਾਸ ਜਗ੍ਹਾ ਦੇ ਵਿੱਚ ਰੱਖਿਆ ਜਾ ਰਿਹਾ ਹੈਗਾ ਹੁਣ ਜਿਹੜੇ ਬੰਦਿਆਂ ਦਾ ਮਤਲਬ ਕਰੈਕਟਰ ਜਾਂ ਦੀਨ-ਏ-ਇਮਾਨ ਹੈ ਇਹੀ ਨਹੀਂ ਪਤਾ ਵੀ ਕੱਲ ਨੂੰ ਜਾ ਕੇ ਕਿਹੜੇ ਪਾਸੇ ਚਲੇ ਜਾਣਗੇ ਉਹਨਾਂ ਨੂੰ ਅਸੀਂ ਆਪਣਾ ਮੁਲਕ ਸੌਂਪਿਆ ਹੋਇਆ ਵਾ ਤੇ ਉਹ ਮੁਲਕ ਦੇ ਨਾਲ ਕੀ ਵਫਾਦਾਰੀ ਕਰਨਗੇ ਆਪਣੇ ਆਪ ਦੇ ਵਿੱਚ ਚਰਨਜੀਤ ਬਹੁਤ ਵੱਡਾ ਸਵਾਲ ਹੈ
ਬਿਲਕੁਲ ਜੀ ਜੇ ਮੁਲਕ ਦੀ ਸਥਿਤੀ ਦੀ ਗੱਲ ਕਰਨੀ ਹੋਵੇ ਤਾਂ ਤੁਸੀਂ ਕੱਲ ਬੜੀ ਡਿਟੇਲ ਦੇ ਵਿੱਚ ਦੱਸ ਰਹੇ ਸੀਗੇ ਕਿਹੜੀਆਂ ਕਿਹੜੀਆਂ ਬੈਂਕਾਂ ਦਾ ਦਿਵਾਲਾ ਨਿਕਲਿਆ ਤੇ ਉਹਨਾਂ ਨੇ ਜਿਹੜੇ ਅੰਬਾਨੀ ਅਡਾਨੀ ਇਹ ਵੱਡੇ ਜਿਹੜੇ ਸਰਮਾਏਦਾਰ ਨੇ ਇਹਨਾਂ ਨੇ ਕਰੋੜਾਂ ਰੁਪਏ ਉਹਨਾਂ ਦੇ ਡਕਾਰ ਲਏ ਨੇ ਡਿਫਾਲਟਰ ਨੇ ਉਹ ਤੇ ਉਹ ਜਿਹੜਾ ਕੁਹਾੜਾ ਜਿਹੜਾ ਆਮ ਲੋਕਾਂ ਤੇ ਚੱਲ ਰਿਹਾ ਤੇ ਆਮ ਲੋਕਾਂ ਨੂੰ ਪੈਸੇ ਨਹੀਂ ਮਿਲਦੇ ਸ਼ਿਵਿੰਦਰ ਜੀ ਸਾਡੇ ਇੱਥੇ ਇੱਕ PR ਆ ਲੜਕਾ ਫੈਮਿਲੀ ਇੱਕ ਉਹਨਾਂ ਨੇ ਕਿਤੇ ਇੱਥੇ ਪੈਸੇ ਮੰਗਾਉਣ ਦੇ ਲਈ ਯੈਸ ਬੈਂਕ ਦੇ ਵਿੱਚ ਪੈਸੇ ਆ ਜਿਹੜੇ ਜਮ੍ਹਾਂ ਕਰਾਏ ਸੀ ਉਹ ਦੱਸ ਰਹੇ ਸੀ ਕਹਿੰਦੇ ਜੀ 50,000 ਇੱਕ ਦਿਨ ਦਾ ਨੀ ਕਹਿੰਦੇ ਸਾਨੂੰ ਅਪ੍ਰੈਲ ਤੱਕ ਸਾਡੇ ਰਿਸ਼ਤੇਦਾਰਾਂ ਨੂੰ ਲਿਮਿਟ ਲਾਈ ਹੋਈ ਆ ਉੱਥੇ ਵੀ ਤੁਸੀਂ 50,000 ਪਤਾ ਨੀ 10 ਅਪ੍ਰੈਲ ਤੱਕ ਨੀ 10 ਅਪ੍ਰੈਲ ਤੱਕ ਲਿਮਿਟ ਆ ਇੱਕ ਅੱਧੇ ਦਿਨ ਦੀ ਲਿਮਿਟ ਨੀ ਕਹਿੰਦੇ ਸਾਡੇ ਤੱਕ ਇੰਨੇ ਪੈਸੇ ਫਸ ਗਏ ਨੇ ਮੈਨੂੰ ਲੱਗਦਾ ਜਿਹੜੇ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹਨਾਂ ਦੇ ਵੀ ਕਾਫੀ ਪੈਸੇ ਇੰਡੀਆ ਦੇ ਵਿੱਚ ਫਸੇ ਹੋਏ ਨੇ
ਹਾਂ ਵਿਦੇਸ਼ਾਂ ਦੇ ਵਿੱਚੋਂ ਮੇਰੇ ਕੁਛ ਮਿੱਤਰਾਂ ਦੇ ਫੋਨ ਆ ਰਹੇ ਸੀ ਕਿ ਸਾਡੇ ਵੀ ਪੈਸੇ ਅਸੀਂ ਵੀ ਇਸ ਬੈਂਕ ਦੇ ਵਿੱਚ ਕਰਵਾਏ ਹੋਏ ਹੈਗੇ ਨੇ ਹੁਣ ਮਸਲਾ ਇਹ ਹੈਗਾ ਕਿ ਇਹਨਾਂ ਦਿਨਾਂ 'ਚ ਇੱਕ ਤਾਂ ਪ੍ਰਾਈਵੇਟ ਬੈਂਕਾਂ ਦੇ ਉੱਤੇ ਵਿਸ਼ਵਾਸ ਲੋਕਾਂ ਦਾ ਰਿਹਾ ਨਹੀਂ ਹੈਗਾ ਪਰ ਹੁਣ ਚੱਕਰ ਇਹ ਹੈਗਾ ਕਿ ਇੱਕ ਅੰਕੜਾ ਹਿੰਦੁਸਤਾਨ ਹੋਰ ਆ ਕੇ ਲੋਕਾਂ ਦਾ ਸਰਕਾਰੀ ਬੈਂਕਾਂ ਉੱਤੇ ਵੀ ਵਿਸ਼ਵਾਸ ਨਹੀਂ ਸਰਕਾਰੀ ਬੈਂਕਾਂ ਦੇ ਵਿੱਚੋਂ ਭਰੋਸੇਯੋਗ ਤਾਂ ਛੱਡ ਕੇ ਉਹਨਾਂ ਨੇ ਪ੍ਰਾਈਵੇਟ ਬੈਂਕਾਂ 'ਚ ਪੈਸੇ ਕਰਾਉਣ ਲੱਗੇ ਸੀ ਹੁਣ ਪ੍ਰਾਈਵੇਟ ਬੈਂਕਾਂ ਜਿੱਦੂ ਪਹਿਲਾਂ ਪੰਜਾਬ ਮਹਾਰਾਸ਼ਟਰ ਬੈਂਕ ਹੋ ਗਈ ਹੁਣ ਯੈਸ ਬੈਂਕ ਹੋ ਗਈ ਇਸ ਤੋਂ ਬਾਅਦ ਵਿੱਚ ਹੋਰ ਵੀ ਕਿਸੇ ਬੈਂਕ ਦਾ ਨੰਬਰ ਲੱਗ ਸਕਦਾ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਬੈਂਕਿੰਗ ਸਿਸਟਮ ਉੱਤੇ ਜਿਹੜਾ ਯਕੀਨ ਉੱਡ ਚੁੱਕਾ ਹੈਗਾ ਹੁਣ ਲੋਕਾਂ ਦੀ ਸਮੱਸਿਆ ਹੈਗੀ ਹੈ ਕਿ ਬੈਂਕਾਂ 'ਚ ਕਰਾਉਂਦੇ ਨੇ ਤਾਂ ਬੇਚਾਰੇ ਉਹ ਫਸਦੇ ਨੇ ਕਿ ਉੱਥੋਂ ਪੈਸੇ ਕਢਾ ਨਹੀਂ ਸਕਦੇ ਜੇ ਮਤਲਬ ਘਰੇ ਰੱਖਦੇ ਹੈ ਕਿ ਇੰਨਾ ਪੈਸਾ ਵੈਸੇ ਇੰਨਾ ਪੈਸਾ ਘਰੇ ਰੱਖਿਆ ਵੀ ਨਹੀਂ ਜਾ ਸਕਦਾ ਕਿ ਕੋਈ ਬੰਦਾ 10-15 ਲੱਖ ਰੁਪਇਆ ਘਰੇ ਰੱਖ ਲਏ ਫਿਰ ਮਤਲਬ ਫਿਰ ਊਂ ਫਸਦੇ ਨੇ ਕਿ ਉੱਥੇ ਸਰਕਾਰ ਦੇ ਰੇਟ ਪਾਉਂਦੀ ਹੈ ਤਾਂ ਕਹਿਣਗੇ ਤੁਹਾਡਾ ਕਾਲਾ ਧਨ ਆ ਇੱਕਦਮ ਜਿਹੜਾ ਤੁਹਾਡਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹੈਗਾ ਵਾ ਉਹ ਕਾਲਾ ਬਣ ਜਾਂਦਾ ਤੇ ਜਿਹਨਾਂ ਲੋਕਾਂ ਦਾ ਕਾਲਾ ਧਨ ਹੈ ਉਹ ਆਪਣੇ ਆਪ ਚਿੱਟਾ ਹੋ ਜਾਂਦਾ ਹੈਗਾ, ਨੋਟਬੰਦੀ ਦੌਰਾਨ ਵੀ ਹੋਇਆ ਹੀ ਹੈਗਾ। ਸੋ ਇਹ ਜਿਹੜਾ ਚਿੱਟੇ ਕਾਲੇ ਦਾ ਚੱਕਰ ਹੈ, ਇਹ ਹੁਣ ਜਿਹੜਾ ਮਿਹਨਤ ਕਸ਼ ਲੋਕਾਂ ਦਾ ਮਿਹਨਤ ਵਾਲਾ ਪੈਸਾ ਵੀ ਕਾਲਾ ਹੋ ਜੂਗਾ, ਤੇ ਜਿਹਨਾਂ ਦਾ ਜਿਹੜਾ ਹੈਗਾ ਵਾ ਆਏ ਦਿਨ ਜਿਹਨਾਂ ਨੇ ਕਾਲਾ ਕਾਲੇ ਕਾਰਨਾਮੇ ਕੀਤੇ ਆ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਸਰਕਾਰ ਵੰਡ ਰਹੀ ਹੈ, ਇਹ ਬਿਲਕੁਲ ਇਹਨੂੰ ਜਿਹੜੀ ਸੂਰਤ ਹਾਲ ਨੂੰ ਦੇਖਦੇ ਹੋਏ ਸੁਰਜੀਤ ਪਾਤਰ ਹੋਰਾਂ ਦਾ ਸ਼ੇਅਰ ਚੇਤੇ ਆ ਰਿਹਾ ਕਿ ਕਾਲੇ ਧਨ ਦੇ ਚਿੱਟੇ ਸਿੱਕੇ ਚਾੜ ਗਏ ਵਪਾਰੀ, ਮੰਦਰ ਵਿੱਚ ਮੁਸਕਰਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ। ਜੀ
ਬਿਲਕੁਲ ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਪੁਰਵਾ ਰੈਨੋਵੇਸ਼ਨ ਵਾਲੇ ਜਸਵੰਤ ਪੁਰਵਾ ਜੀ ਸਪੋਂਸਰ ਕਰ ਰਹੇ ਨੇ। 647-7022-10 ਉਹਨਾਂ ਦਾ ਨੰਬਰ ਹੈ। ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਹੈ, ਤੁਸੀਂ ਬੇਸਮੈਂਟ ਬਣਾਉਣੀ ਆ ਘਰ ਦੀ ਲੀਗਲ ਤਰੀਕੇ ਦੇ ਨਾਲ, ਜਾਂ ਤੁਸੀਂ ਐਂਟਰੈਂਸ ਕਢਾਉਣੀ ਆ ਸੈਪਰੇਟ ਐਂਟਰੈਂਸ ਲੀਗਲ ਤਰੀਕੇ ਦੇ ਨਾਲ, ਵਿੰਡੋਜ਼ ਬਦਲਾਉਣੀਆਂ ਨੇ, ਹਾਰਡਵੁੱਡ ਲਾਉਣੀ ਆ, ਲੈਮੀਨੇਟ ਫਲੋਰ ਲਾਉਣੀ ਆ, ਕਿਚਨ ਦੇ ਵਿੱਚ ਟਾਈਲਸ ਲਾਉਣੀਆਂ ਨੇ, ਕਿਚਨ ਦੇ ਵਿੱਚ ਗ੍ਰੈਨਾਈਟ ਕਾਊਂਟਰ ਟੋਪਸ ਜਾਂ ਕੈਬਨਟਸ ਲਾਉਣੀਆਂ, ਜਾਂ ਇਹ ਕਹਿ ਲਓ ਕਿ ਸਾਰੀ ਕਿਚਨ ਨਵੀਂ ਲਾਉਣੀ ਆ, ਤੁਸੀਂ ਪੁਰਬਾ ਰੈਨੋਵੇਸ਼ਨ ਵਾਲਿਆਂ ਨੂੰ ਕਾਲ ਕਰਨਾ। ਬੜਾ ਸੋਹਣਾ ਕੰਮ ਕਰਦੇ ਨੇ ਜੀ, ਕੀਤੇ ਹੋਏ ਕੰਮ ਦੀਆਂ ਵੀਡੀਓਜ਼ ਵੀ ਦਿਖਾਉਂਦੇ ਨੇ, ਤੁਹਾਨੂੰ ਫੋਨ ਨੰਬਰ ਦਿੰਦੇ ਨੇ, ਕਹਿੰਦੇ ਜੀ ਜਾ ਕੇ ਚੈੱਕ ਕਰ ਲਓ ਤੇ ਫਿਰ ਸਾਡੇ ਨਾਲ ਗੱਲ ਕਰ ਲਿਓ। 6477-7802-210 ਇਹਨਾਂ ਦਾ ਨੰਬਰ, 647-7082-210। ਤੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ, ਉਹਨਾਂ ਦਾ ਸੁਨੇਹਾ ਹੈ ਜੀ, ਕਹਿੰਦੇ ਜੇ ਤੁਹਾਨੂੰ ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਦੀ ਜ਼ਰੂਰਤ ਹੈਗੀ ਆ ਫਿਰ ਤੁਸੀਂ ਉਹਨਾਂ ਨੂੰ ਹੀ ਕਾਲ ਕਰਿਓ, ਲੰਬਾ ਤਜਰਬਾ ਉਹਨਾਂ ਦਾ। 647-6463000 ਨੰਬਰ ਹੈ ਜੀ, 6476463000। ਤੁਹਾਡਾ ਇੱਥੇ ਸਪੋਜ਼ PR ਦਾ ਕੇਸ ਲੱਗਣਾ, ਜਾਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਈਵਨ ਸਟੱਡੀ ਵੀਜ਼ਾ ਤੇ ਇੱਥੇ ਆਉਣਾ ਚਾਹੁੰਦਾ, ਜਾਂ ਉਹ ਪੁਆਇੰਟ ਸਿਸਟਮ ਦੇ ਤਹਿਤ ਇੱਥੇ ਆਉਣਾ ਚਾਹੁੰਦਾ, ਤੁਹਾਥੋਂ ਸਲਾਹ ਮਸ਼ਵਰਾ ਰਾਇ ਲੈ ਰਿਹਾ, ਤੁਸੀਂ ਉਹਨੂੰ ਕਹੋ ਜੀ ਮਾਹਰ ਬੰਦੇ ਤੋਂ ਰਾਇ ਲੈਣੀ ਚੰਗੀ ਹੁੰਦੀ ਹੈ, ਇਮੀਗ੍ਰੇਸ਼ਨ ਕੰਸਲਟੈਂਟ ਨੇ ਮਨਵਿੰਦਰ ਖੋਸਾ, ਇਹਨਾਂ ਨਾਲ ਤਾਲਮੇਲ ਕਰ ਲਿਓ। ਜਾਂ ਤੁਸੀਂ ਇੱਥੇ ਆਲਰੇਡੀ ਵਿਜ਼ਟਡ ਵੀਜ਼ਾ ਤੇ ਆਏ ਹੋਏ ਤੇ ਕਈ ਕੇਸਿਸ ਦੇ ਵਿੱਚ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ, ਖਾਸ ਕਰਕੇ ਜਿਹੜੇ ਮਾਹਰ ਕੰਮ ਕਰਨ ਵਾਲੇ ਬੰਦਿਆਂ ਦੀ ਇੱਥੇ ਜ਼ਰੂਰਤ ਆ, ਪਰ ਬਾਹਰਲੇ ਦੇਸ਼ਾਂ ਦਾ ਉਹਨਾਂ ਨੂੰ ਤਜਰਬਾ, ਫੋਰ ਐਗਜ਼ਾਮਪਲ ਟਰੱਕ ਡਰਾਈਵਰ ਆ, ਸ਼ੈਫ ਹੈਗੇ ਆ, ਡਰਾਈਵ ਆਲ ਇੰਸਟਾਲਰ ਆ, ਬਹੁਤ ਸਾਰੀਆਂ ਕੈਟੇਗਰੀਜ਼ ਨੇ ਮਾਹਰ ਬੰਦਿਆਂ ਦੀਆਂ ਜਿਹੜੇ ਇੱਥੇ ਜਿਹਨਾਂ ਦੀ ਘਾਟ ਆ ਤੇ ਇੰਪਲੋਇਰਸ ਬਾਹਰੋਂ ਬੁਲਾਉਂਦੇ ਨੇ। ਜੇ ਤੁਸੀਂ ਇੱਥੇ ਆਏ ਹੋਏ ਹੋ ਫਿਰ ਕੰਮ ਸੌਖਾ ਹੋ ਜਾਂਦਾ, ਫਿਰ ਤੁਹਾਨੂੰ ਵਰਕ ਵੀਜ਼ਾ ਮਿਲ ਸਕਦਾ ਹੁੰਦਾ, ਕਾਫੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਜੇ ਵਰਕ ਵੀਜ਼ਾ ਮਿਲ ਜੇ ਤਾਂ। 647-6463000 ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਨਾਲ ਕਰ ਲਿਓ ਤੁਸੀਂ ਦੋਸਤੋ ਤਾਲਮੇਲ। ਆਪਾਂ ਭਾਰਤ ਵੱਲ ਬਾਅਦ ਚ ਆਉਂਦੇ ਹਾਂ ਸ਼ਿਵਿੰਦਰ ਜੀ, ਕੱਲ ਆਪਣੀ ਗੱਲਬਾਤ ਆ ਜਿਹੜੀ ਵਿਚਾਲੇ ਰਹਿ ਗਈ ਸੀ, ਪਰਸੋਂ 8 ਤਰੀਕ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਸੀਗਾ ਤੇ ਉਹਦੇ ਬਾਰੇ ਚਰਚਾ ਆਪਾਂ ਘੱਟ ਕੀਤੀ ਆ, ਕਿਉਂਕਿ ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਹੈਗੀਆਂ ਨੇ। ਮੈਂ ਕੱਲ ਹੀ ਇੱਕ BBC ਦਾ ਆਰਟੀਕਲ ਪੜ੍ਹ ਰਿਹਾ ਸੀ ਜੀ, ਉਹ ਕਹਿੰਦੇ ਬਈ ਦੁਨੀਆਂ ਦੇ ਭਾਵੇਂ ਕੋਈ ਕੁਦਰਤੀ ਆਫਤ ਆਈ ਹੋਵੇ ਫਿਰ ਵੀ ਔਰਤਾਂ ਜਿਹੜੀਆਂ ਇਹਨਾਂ ਤੇ ਜ਼ਿਆਦਾ ਬੋਝ ਪੈਂਦਾ। ਕਿਵੇਂ? ਜਿਵੇਂ ਹੁਣ ਚਾਈਨਾ ਤਾਂ ਕੋਰੋਨਾ ਵਾਇਰਸ ਦੀ ਮਾਰ ਹੇਠ ਆਇਆ ਹੀ ਆਇਆ ਤੇ ਉੱਥੇ 70% ਮੈਡੀਕਲ ਖੇਤਰ ਦੇ ਵਿੱਚ ਉਹ ਔਰਤਾਂ ਹੀ ਕੰਮ ਕਰ ਰਹੀਆਂ ਨੇ। ਹੁਣ ਇੰਨੀ ਵੱਡੀ ਪੱਧਰ ਤੇ ਜਦੋਂ ਔਰਤਾਂ ਕੰਮ ਕਰਦੀਆਂ ਤੇ ਜਦੋਂ ਇਹੋ ਜਿਹੀ ਮਹਾਮਾਰੀ ਫੈਲੀ ਆ ਤੇ ਉਹਨਾਂ ਦਾ ਕੰਮ ਲੋੜ ਤੋਂ ਜ਼ਿਆਦਾ ਜਿਹੜਾ ਵੱਧ ਜਾਂਦਾ, 10-10 ਘੰਟੇ ਦੀ ਉਹਨਾਂ ਦੀ ਸ਼ਿਫਟ ਆ, ਤੇ ਹੈਰਾਨੀ ਦੀ ਗੱਲ ਆ ਕਿਉਂਕਿ ਇਹ ਇੰਨੀ ਖਤਰਨਾਕ ਬਿਮਾਰੀ ਆ, ਉਹਨਾਂ ਨੂੰ ਟੋਇਲਟ ਵੀ ਵਰਤਣ ਦੀ ਇਜਾਜ਼ਤ ਆ ਜਿਹੜੀ ਉਹ ਨਹੀਂ ਦਿੱਤੀ ਜਾਂਦੀ, ਉਹ ਵੱਧ ਪੀੜਤ ਹੁੰਦੀਆਂ ਨੇ। ਜਿਹੜੇ ਜਿਹੜੇ ਦੇਸ਼ਾਂ 'ਚ ਫੈਲ ਰਿਹਾ ਉੱਥੇ ਸਕੂਲਾਂ 'ਚ ਛੁੱਟੀਆਂ ਕਰਤੀਆਂ, ਚਲੋ ਕਰਨੀਆਂ ਚਾਹੀਦੀਆਂ, ਜਦੋਂ ਬੱਚੇ ਘਰ ਆ ਜਾਂਦੇ ਨੇ ਉਹਨਾਂ ਦਾ ਕੰਮ ਵੀ ਦੁੱਗਣਾ ਹੋ ਜਾਂਦਾ। ਅੱਛਾ, ਉੱਧਰਲੇ ਪਾਸੇ ਜਦੋਂ ਛੁੱਟੀ ਹੁੰਦੀ ਆ ਤੇ ਵਿਦਾਊਟ ਪੇ ਛੁੱਟੀ ਹੁੰਦੀ ਆ। ਅੱਛਾ, ਇਹਦੇ ਨਾਲ ਕੀ ਹੁੰਦਾ, ਵਿਦਾਊਟ ਪੇ ਛੁੱਟੀ ਹੁੰਦੀ ਆ, ਆਮਦਨ ਜਾਂਦੀ ਘੱਟ, ਜਦੋਂ ਆਮਦਨ ਘੱਟਦੀ ਆ ਤੇ ਫਿਰ ਸਟ੍ਰੈਸ ਲੈਵਲ ਆ ਜਿਹੜਾ ਵੱਧ ਜਾਂਦਾ, ਸਟ੍ਰੈਸ ਲੈਵਲ ਵਧਣ ਦੇ ਨਾਲ ਸਾਡੇ ਜਿਹੜਾ ਲਿੰਗਕ ਵਿਤਕਰਾ ਤਾਂ ਸੋਸਾਇਟੀ 'ਚ ਹੈਗਾ ਹੀ ਹੈਗਾ, ਡਿਪਰੈਸ਼ਨ ਦੇ ਕੇਸ ਆਉਂਦੇ ਆ, ਲੜਾਈ ਝਗੜੇ ਦੇ ਕੇਸ ਆਉਂਦੇ ਆ। ਚੀਨ ਦੇ ਵਿੱਚ ਇਹ ਗੱਲ ਅਬਜ਼ਰਵ ਕੀਤੀ ਹੈ ਵੀ ਜਦੋਂ ਤੋਂ ਕੋਰੋਨਾ ਵਾਇਰਸ ਆਇਆ ਨਾਲ ਦੀ ਨਾਲ ਘਰਾਂ 'ਚ ਲੜਾਈ ਆ ਜਿਹੜੀ ਉਹ ਵੀ ਵਧਣ ਲੱਗ ਗਈ। ਅਲਟੀਮੇਟਲੀ ਸਮਾਜ ਦਾ ਇਹ ਵਰਗ ਆ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੀ ਹੁੰਦਾ, ਤੇ ਜੇ ਇਤਿਹਾਸ ਵੱਲ ਝਾਤੀ ਮਾਰੀਏ ਤੇ ਔਰਤ ਵਰਗ ਨੇ ਸਭ ਤੋਂ ਵੱਧ ਸਫ਼ਰ ਕੀਤਾ। ਜਿੱਥੇ ਕੱਲ ਆਪਾਂ ਗੱਲ ਛੱਡੀ ਸੀ ਵੀ ਬਹੁਤ ਸਾਰੇ ਸਮਾਜਾਂ ਦੇ ਵਿੱਚ ਤਾਂ ਔਰਤ ਨੂੰ ਲੜਕੀ ਜਦੋਂ ਪਤਾ ਲੱਗਦਾ ਸੀ ਪੈਦਾ ਹੁੰਦੀ ਨੂੰ ਹੀ ਮਾਰ ਦਿੱਤਾ ਜਾਂਦਾ ਸੀ, ਤੇ ਅੱਜ ਕੱਲ ਦੇ ਸਾਇੰਸ ਦੇ ਯੁੱਗ ਦੇ ਵਿੱਚ ਵੀ ਵੱਡੇ ਪੱਧਰ ਤੇ ਭਾਰਤ ਵਰਗੇ ਜਿਹੜੇ ਦੇਸ਼ ਨੇ ਇੱਥੇ ਫੀਮੇਲ ਇਨਫੈਂਟੀਸਾਈਡ, ਜਾਣੀ ਮੈਂ ਗੱਲ ਕਰ ਰਿਹਾ ਸੀ ਵੀ ਅਲਟਰਾਸਾਊਂਡ ਮਸ਼ੀਨਾਂ ਬਣੀਆਂ ਤਾਂ ਇਸ ਕਰਕੇ ਸੀ ਬਈ ਮਾਂ ਦੇ ਪੇਟ 'ਚ ਪਲਦਿਆ ਜਿਹੜਾ ਬੱਚਾ ਉਹਦੇ 'ਚ ਕੋਈ ਨੁਕਸ ਤਾਂ ਨਹੀਂ, ਉਹਦੀ ਨਿਸ਼ਾਨਦੇਹੀ ਕੀਤੀ ਜਾ ਸਕੇ। ਪਰ ਸਾਡੇ ਕਿਉਂਕਿ ਹਰੇਕ ਟੈਕਨੀਕ ਨੂੰ ਪੁੱਠੇ ਪਾਸੇ ਵਰਤਿਆ ਜਾਂਦਾ, ਇਹ ਦੇਖ ਕੇ ਵੀ ਲੜਕੀ ਆ ਮਾਂ ਦੇ ਪੇਟ 'ਚ ਹੀ ਮਾਰ ਦੇ, ਵੱਡੀ ਪੱਧਰ 'ਤੇ ਆ ਪਿਛਲੇ 20 ਸਾਲਾਂ ਦੇ ਵਿੱਚ, ਮਤਲਬ ਇੰਨੀਆਂ ਕੁ ਲੜਕੀਆਂ ਦਾ ਕਤਲ ਹੋਇਆ ਮਾਂ ਦੇ ਪੇਟ ਦੇ ਵਿੱਚ ਹੀ, ਤੁਸੀਂ ਕਿਆ ਸਿਰਾ ਹੀ ਨਹੀਂ ਲਾ ਸਕਦੇ। ਜਾਣੀ ਇੱਕ ਅੰਦਾਜ਼ੇ ਮੁਤਾਬਕ ਬਈ ਹੀਰੋਸ਼ੀਮਾ ਨਾਗਾਸਾਕੀ 'ਚ ਜਿੰਨੇ ਕੁ ਲੋਕ ਐਟਮ ਬੰਬਾਂ 'ਚ ਮਰੇ ਸੀ, ਕਹਿੰਦੇ ਜੇ 20 ਸਾਲਾਂ ਦਾ ਰਿਕਾਰਡ ਕੱਢ ਲਈ ਤਾਂ ਇੰਨੇ ਕੁ ਤਾਂ ਐਵਰੇਜ ਹਫ਼ਤੇ ਦੇ ਵਿੱਚ ਲੜਕੀਆਂ ਨੂੰ ਮਾਵਾਂ ਦੇ ਪੇਟ 'ਚ ਹੀ ਮਾਰ ਦਿੱਤਾ ਗਿਆ। ਯਾਨੀ ਇਹ ਖਤਰਨਾਕ ਰੈਕਰਡ ਆ ਜਿਹੜਾ ਕੋਈ ਫਰੋਲਣ ਦੀ ਕੋਸ਼ਿਸ਼ ਨਹੀਂ ਕਰਦਾ। ਔਰਤਾਂ ਦੇ ਨਾਲ ਪੈਦਾ ਹੋਣ ਤੋਂ ਪਹਿਲਾਂ ਵਿਤਕਰਾ ਤੇ ਬਾਅਦ ਦੇ ਵਿੱਚ ਵੀ ਵਿਤਕਰਾ ਜਿਹੜਾ ਸਾਰੀ ਉਮਰ ਰਹਿੰਦਾ। ਅੱਛਾ, ਮੈਂ ਇਹਦੇ ਲਈ ਸਮਾਜ ਨੂੰ ਜ਼ਿੰਮੇਵਾਰ ਮੰਨਦਾ ਜੀ। ਭਾਰਤ ਦੇ ਵਿੱਚ ਬਾਕੀ ਦੇਸ਼ਾਂ ਸਥਿਤੀ ਸੁਧਰ ਰਹੀ ਆ ਹੌਲੀ 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 ਹੌਲੀ, ਭਾਰਤ ਦੇ ਵਿੱਚ ਸਥਿਤੀ ਕਿੱਧਰ ਨੂੰ ਜਾ ਰਹੀ ਆ?
ਨਹੀਂ, ਭਾਰਤ ਦਾ ਹਾਲਤ ਵੀ ਲਗਭਗ ਉਦਾਂ ਹੀ ਹੈ। ਮਤਲਬ ਮੈਂ ਸੁਧਰਨ ਦੀ ਮੈਂ ਗੱਲ ਤਾਂ ਨੀ ਬਹੁਤੀ ਕਰਦਾ, ਕਿਉਂਕਿ ਇੱਕ ਤਾਂ ਚਲੋ ਗੱਲ ਹੈਗੀ ਹੈ ਕਿ ਇੱਕ ਤਾਂ ਸਮਾਜ ਨੇ ਵੈਸੇ ਆਪਣਾ ਸਫ਼ਰ ਤੈਅ ਕੀਤਾ, ਉਹ ਜਿਹੜਾ ਸਮਾਜ ਦਾ ਸਫ਼ਰ ਹੁੰਦਾ ਉਹ ਐਂ ਹੁੰਦਾ ਕਿ ਜਿਹੜਾ ਵਿਕਾਸ ਸਮਾਜਿਕ ਪੜਾਅ ਵਾਰ ਵਿਕਾਸ ਹੁੰਦਾ ਉਹ ਤਾਂ ਪਹਿਲੇ ਨਾਲੋਂ ਬੈਟਰ ਹੁੰਦਾ ਹੀ ਹੁੰਦਾ, ਉਹਦੇ ਵਿੱਚ ਤਾਂ ਕੋਈ ਹੈ ਹੀ ਨਹੀਂ। ਮਤਲਬ ਵੀ ਤੁਸੀਂ ਜਿਵੇਂ ਮੱਧ ਯੁੱਗ ਚੋਂ ਨਿਕਲ ਕੇ ਮੌਜੂਦਾ ਯੁੱਗ 'ਚ ਆਏ ਹੋ, ਇਹ ਤਾਂ ਇੱਕ ਵਿਕਾਸ ਦਾ ਪੜਾਅ ਵਾਰ ਵਿਕਾਸ ਹੈਗਾ। ਪਰ ਉਹਦੇ ਵਿੱਚ ਜਿਹੜਾ ਅਸੀਂ ਇਹਨੂੰ ਇੰਨਾ ਵਰਤ ਸਕਦੇ ਹਾਂ ਕਿ ਇਸ ਦੀ ਜਿਹੜੀ ਇੰਨੇ ਵਿਕਾਸ ਦੇ ਬਾਵਜੂਦ ਵੀ ਜਿਹੜਾ ਸਾਡੀ ਤਕਨੀਕਾਂ ਦਾ ਵਿਕਾਸ ਹੋ ਗਿਆ, ਹੋਰ ਚੀਜ਼ਾਂ ਦਾ ਹੋ ਗਿਆ, ਕੀ ਉਹਦੇ ਨਾਲ ਇਨਸਾਨੀ ਜ਼ਿਹਨਾਂ ਦਾ ਵਿਕਾਸ ਹੋਇਆ, ਕੀ ਉਹਦੇ ਵਿੱਚ ਇਨਸਾਨੀ ਬਰਾਬਰਤਾ ਆਈ ਹੈਗੀ ਆ, ਕੀ ਸਾਡੇ ਜਿਹੜੇ ਹੈਗੇ ਆ ਸੰਸਾਧਨਾਂ ਦੀ ਜਿਹੜੀ ਵੰਡ ਬਰਾਬਰ ਹੋਈ ਹੈ, ਕੀ ਸਾਡੇ ਉਸ ਜਿਹੜੇ ਬਰਾਬਰ ਵੰਡ ਦੇ ਵਿੱਚ ਕੋਈ ਲਿੰਗਕ ਭੇਦਭਾਵ ਤਾਂ ਨਹੀਂ ਹੈਗਾ। ਉਹ ਚੀਜ਼ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਹਾਲੇ ਵੀ ਸਾਨੂੰ ਜਿਹੜਾ ਹੋਗਾ ਵੱਡਾ ਪਾੜਾ ਦਿਖਦਾ, ਕਿਉਂਕਿ ਤੁਸੀਂ ਜਿਹੜਾ ਅੱਜ ਸਮਾਂ ਜਿਹਦੇ ਵਿੱਚ ਅਸੀਂ ਸਰਮਾਏਦਾਰੀ ਸਮਾਂ ਲਗਭਗ ਸਾਰੀ ਦੁਨੀਆਂ ਦੇ ਵਿੱਚ ਉਹ ਸਰਮਾਏਦਾਰੀ ਦਿਖ ਰਹੀ ਆ, ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਤੇ ਇਕਨੋਮਿਕ ਸਿਸਟਮ ਦੇ ਵਿੱਚ ਉਹਦੀਆਂ ਉਹ ਉਹਨੇ ਆਪਣੀ ਜੜ੍ਹਾਂ ਜਮਾਈਆਂ ਹੋਈਆਂ ਉਹਦੇ ਵਿੱਚ ਵੀ ਜਿਹੜਾ ਹੈਗਾ, ਕਿਉਂਕਿ ਇਸ ਮੰਡੀ ਦੇ ਕਲਚਰ ਦੇ ਵਿੱਚ ਔਰਤ ਜਿਹੜੀ ਸਸਤੀ ਲੇਬਰ ਹੈਗੀ ਹੈ, ਇਸ ਕਰਕੇ ਸਸਤੀ ਲੇਬਰ ਹੋਣ ਦੇ ਕਰਕੇ ਉਹਦਾ ਜਿਹੜਾ ਹੈਗਾ ਸੋਸ਼ਲ ਵੀ ਸੁਭਾਵਿਕ ਹੈਗਾ ਹੋ ਰਿਹਾ ਹੈਗਾ। ਦੂਸਰੀ ਚੀਜ਼ ਹੈਗੀ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਉਰੇ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਕਾਫੀ ਲੰਬੇ ਸਮੇਂ ਤੋਂ ਇੱਕ ਤਾਂ ਜਿਹੜਾ ਉਹ ਚੀਜ਼ਾਂ ਉਹੀ ਸੀਗੀਆਂ ਕਿ ਇੱਥੇ ਜਿਹੜਾ ਹਾਲੇ ਵੈਲਿਊ ਉਹੀ ਪਈਆਂ ਹੈਗੀਆਂ ਨੇ, ਪੁਰਾਣੀਆਂ ਵੈਲਿਊ ਪਈਆਂ ਨੇ, ਪਰ ਹੁਣ ਕੁਝ ਸਮੇਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਸੱਤਾ ਦੇ ਉੱਤੇ ਕਾਬਜ਼ ਧਿਰਾਂ ਉਹ ਵੀ ਰਾਈਟ ਵਿੰਗ ਆ ਜਾਂਦੀਆਂ ਨੇ, ਕਿਉਂਕਿ ਉਹ ਰਾਈਟ ਵਿੰਗ ਜਿਹੜੀ ਹੈਗੀ ਹੋਰ ਇਸ ਚੀਜ਼ ਨੂੰ ਜਿਹੜਾ ਪਿਛਾਂ ਨੂੰ ਗੇੜਾ ਦਿੰਦੀਆਂ ਹੈਗੀਆਂ ਨੇ। ਹਿੰਦੁਸਤਾਨ ਦੇ ਵਿੱਚ ਇੱਕ ਅੰਕੜਾ ਤਾਂ ਸਾਲ ਪੁਰਾਣਾ ਇਹੀ ਹੈ ਕਿ ਹਿੰਦੁਸਤਾਨ ਔਰਤਾਂ ਲਈ ਸਭ ਤੋਂ ਜਿਹੜਾ ਹੈਗਾ ਅਸੁਰੱਖਿਅਤ ਦੇਸ਼ ਹੈਗਾ ਵਾ, ਇਹ ਇਹ ਪਿਛਲੇ ਸਾਲ ਦਾ ਅੰਕੜਾ। ਇਸੇ ਤਰ੍ਹਾਂ ਲਗਾਤਾਰ ਜਿਹੜੀ ਔਰਤ ਦੀ ਜਿਹੜੀ ਹਾਲਤ ਆ ਉਹਦੇ ਬਾਰੇ ਜਿਹੜੇ ਅੰਕੜਿਆਂ ਦੀ ਪੇਸ਼ਗੋਈ ਹੁੰਦੀ ਆ, ਲਗਾਤਾਰ ਇੰਡੀਆ ਦਾ ਹਾਲਤ ਡਾਵਾਡੋਲ ਹੋ ਰਹੀ ਹੈਗੀ ਆ। ਇਹਦੇ ਵਿੱਚ ਬਾਕੀ ਹੈਗਾ ਕਿ ਜਿਵੇਂ ਮਤਲਬ ਸੱਤਾ ਦੇ ਉੱਤੇ ਕਾਗਜ਼ ਜਿਹੜੀਆਂ ਤਰ੍ਹਾਂ ਉਹ ਪਛਾਕਣ ਲਈ ਸੋਚ ਵਾਲੀਆਂ, ਉਹਨਾਂ ਦੀਆਂ ਦਲੀਲਾਂ ਵੀ ਇਸੇ ਤਰ੍ਹਾਂ ਹੀ ਆ। ਤੁਸੀਂ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਸੂਬਿਆਂ ਦੇ ਮੁੱਖ ਮੰਤਰੀ ਤੱਕ ਦੀਆਂ ਦਲੀਲਾਂ ਦੇਖ ਲਓ, ਜੋ ਮਤਲਬ ਜਿਹੜੀਆਂ ਦਲੀਲਾਂ ਹੀ ਇਸ ਗੱਲ ਦੀਆਂ ਹੈਗੀਆਂ ਕਿ ਜਿਹੜੀ ਔਰਤ ਆ ਔਰਤ ਨੂੰ ਮਤਲਬ ਸਵਾਮੀ ਦੇ ਅਧੀਨ ਰਹਿਣਾ ਚਾਹੀਦਾ। ਯੋਗੀ ਆਦਿੱਤਨਾਥ ਵਰਗੇ ਮੁੱਖ ਮੰਤਰੀ ਇਹ ਕਹਿੰਦੇ ਹੈਗੇ ਨੇ ਕਿ ਔਰਤ ਦੀ ਜਿਹੜੀ ਹੈਗੀ ਆ ਊਰਜਾ ਨੂੰ ਜਿਹੜਾ ਹੈਗਾ ਸਹੀ ਪਾਸੇ ਲਾਉਣ ਲਈ ਉਹਦੇ ਤੇ ਕੰਟਰੋਲ ਹੋਣਾ ਜ਼ਰੂਰੀ ਆ। ਹੁਣ ਜਿਹੜੀ ਧਿਰ ਰਾਜ ਕਰਦੀ ਆ ਉਹਨੂੰ ਚਲਾਉਣ ਵਾਲੀ ਆਰਐਸਐਸ ਦਾ ਇਹ ਕਹਿਣਾ ਹੈਗਾ ਕਿ ਔਰਤਾਂ ਜਿਹੜੀਆਂ ਹੈਗੀਆਂ ਵਾ ਉਹ ਮਰਦ ਦੀ ਅਧੀਨਗੀ 'ਚ ਹੋਣੀਆਂ ਜ਼ਰੂਰੀ ਨੇ। ਇਸੇ ਤਰ੍ਹਾਂ ਜਿਹੜਾ ਆਰਐਸਐਸ ਥਿੰਕ ਟੈਂਕ ਆ ਉਹ ਰੇਪ ਕਰਨ ਨੂੰ ਵੀ ਇੱਕ ਚੰਗਾ ਸ਼ਗਨ ਮੰਨਦੇ ਨੇ, ਖਾਸ ਕਰ ਦੂਜੇ ਭਾਈਚਾਰੇ ਦੀ ਔਰਤ ਨਾਲ ਰੇਪ ਕਰਨ ਨੂੰ। ਤੁਸੀਂ ਦੇਖੋ ਕਿ ਹੇਗੜੇਵਾਲ ਨੂੰ ਜੇ ਪੜ੍ਹਦੇ ਆ ਤੇ ਉਹ ਕਹਿੰਦਾ ਕਿ ਜਿਹੜਾ ਖਾਸ ਕਰ ਉਹਨੇ ਮੁਸਲਮਾਨ ਭਾਈਚਾਰੇ ਬਾਰੇ ਕਿਹਾ ਕਿ ਉੱਥੇ ਦੀਆਂ ਔਰਤਾਂ ਨਾਲ ਜਿਹੜਾ ਰੇਪ ਕਰਨਾ ਇੱਕ ਚੰਗਾ ਪਵਿੱਤਰ ਕੰਮ ਹੈਗਾ, ਕਿਉਂਕਿ ਇਹਦੇ ਤਾਂ ਹੀ ਮੁਸਲਮਾਨ ਜਿਹੜੇ ਮਰਦ ਆ ਉਹਨਾਂ ਨੂੰ ਤੁਸੀਂ ਜਲੀਲ ਕਰ ਸਕਦੇ ਹੋ। ਹੁਣ ਇੱਦਾਂ ਦੀ ਸੋਚ ਵਾਲੇ ਜਿਹੜੇ ਲੋਕ ਨੇ ਉਹ ਸੱਤਾ ਉੱਤੇ ਕਾਬਜ਼ ਹੈਗੇ ਨੇ, ਸੋ ਤੁਸੀਂ ਇਹਦਾ ਸਹਿਜ ਅੰਦਾਜ਼ਾ ਲਾਇਆ ਜਾ ਸਕਦਾ। ਬਾਕੀ ਜਿਹੜੀ ਸਮੇਂ ਸਮੇਂ ਉੱਤੇ ਚਰਨਜੀਤ ਫਿਰਕੂ ਦੰਗੇ ਹੁੰਦੇ ਨੇ ਉਹਦੇ ਵਿੱਚ ਸਭ ਤੋਂ ਵੱਧ ਪੀੜਿਤ ਜੇ ਅਸੀਂ ਜੈਂਡਰ ਦੇ ਐਂਗਲ ਤੋਂ ਦੇਖੀਏ ਔਰਤਾਂ ਸਫ਼ਰ ਕਰਦੀਆਂ ਹੈਗੀਆਂ ਨੇ। ਔਰਤਾਂ ਉਹਦੇ ਵਿੱਚ ਆਪਣਾ ਸਾਰਾ ਕੁਛ ਗਵਾਉਂਦੀਆਂ ਹੈਗੀਆਂ, ਆਪਣਾ ਪਤੀ, ਆਪਣਾ ਪੁੱਤਰ, ਆਪਣਾ ਜਿਹੜਾ ਹੈਗਾ ਵਾ, ਫਿਰ ਉਹ ਤੋਂ ਬਾਅਦ ਵਿੱਚ ਉਹਦੀ ਜਿਹੜੀ ਆਪਣੀ ਜਿਹੜੀ ਇੱਜ਼ਤ, ਇਹ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਇਸ ਜਿਹੜਾ ਹੈਗਾ ਔਰਤ ਨੂੰ ਸਹਿਣਾ ਪੈਂਦਾ ਹੈਗਾ ਹਰ ਤਰ੍ਹਾਂ ਦੇ ਜਿਹੜੇ ਮਸਾਇਲ ਦੇ ਵਿੱਚ ਅਸੀਂ ਦੇਖਦੇ ਹਾਂ। ਸੋ ਇਸ ਕਰਕੇ ਜਿਹੜਾ ਜਦੋਂ ਵੀ ਜਿਹੜਾ ਸਮਾਜਿਕ ਸਮਾਜ ਦੀ ਸਥਿਤੀ ਵੀ ਡਾਵਾਡੋਲ ਹੁੰਦੀ ਆ ਉਹਦੇ ਵਿੱਚ ਵੀ ਮਰਦ ਨਾਲੋਂ ਕਿਤੇ ਜ਼ਿਆਦਾ ਸਫ਼ਰ ਔਰਤ ਨੂੰ ਕਰਨਾ ਪੈਂਦਾ। ਇਸੇ ਢੰਗ ਨਾਲ ਜਿਹੜਾ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਹੈਗਾ ਖਾਸ ਕਰਕੇ ਜੇ ਅਸੀਂ ਇੱਕ ਤਾਂ ਹੋ ਗਿਆ ਕਿ ਕੰਮਕਾਰੀ ਔਰਤਾਂ ਦੀ ਹਾਲਤ, ਜੇ ਅਸੀਂ ਥੋੜਾ ਪਿੰਡਾਂ ਜਾਂਦੇ ਹਾਂ ਉੱਥੇ ਦਲਿਤ ਔਰਤਾਂ ਦੀ ਹਾਲਤ ਦੇਖੀਏ, ਫਿਰ ਆਦਿਵਾਸੀ ਔਰਤਾਂ ਦੀ ਹਾਲਤ ਦੇਖੀਏ, ਉਹਨਾਂ ਦਾ ਤਾਂ ਮਾਮਲਾ ਇੱਥੇ ਤੱਕ ਹੈਗਾ ਕਿ ਉਹਨਾਂ ਦੀ ਕੋਈ ਬਹੁਤੀ ਸੁਣਵਾਈ ਵੀ ਨਹੀਂ ਹੁੰਦੀ ਉਹਨਾਂ ਨਾਲ। ਜੇ ਕਿਤੇ ਜ਼ਿਆਦਤੀ ਹੁੰਦੀ ਆ ਹਰ ਤਰ੍ਹਾਂ ਨਾਲ, ਚਾਹੇ ਉਹ ਆਰਥਿਕ ਹੋਵੇ, ਸਰੀਰਕ ਹੋਵੇ, ਮਾਨਸਿਕ ਹੋਵੇ, ਉਹਦੀ ਕੋਈ ਰਿਪੋਰਟਾਂ ਵੀ ਸਾਹਮਣੇ ਨਹੀਂ ਆਉਂਦੀਆਂ ਉੱਥੇ, ਜਿਹੜਾ ਨਾ ਹੀ ਹਿੰਦੁਸਤਾਨ ਦਾ ਮੀਡੀਆ ਜਾਂਦਾ। ਜੇ ਸ਼ਹਿਰ ਦੇ ਵਿੱਚ ਕਿਸੇ ਔਰਤ ਨਾਲ ਹੋ ਜਾਂਦੀ ਉੱਥੇ ਤਾਂ ਰੌਲਾ ਪੈ ਜਾਂਦਾ, ਉੱਥੇ ਲੋਕ ਸੜਕਾਂ ਦੇ ਮੋਮਬੱਤੀਆਂ ਲੈ ਕੇ ਨਿਕਲ ਆਉਂਦੇ ਨੇ। ਇੱਥੇ ਹਾਲਤ ਹੈਗੀ ਆ ਕਿ ਜੇ ਸੋਨੀ ਥੋੜੀ ਤੇ ਗੁਪਤ ਅੰਗ ਦੇ ਵਿੱਚ ਕੋਈ ਪੁਲਿਸ ਵਾਲਾ ਪੱਥਰ ਜਿਹੜਾ ਹੈਗਾ ਪਾਉਣ ਦੀ ਕੋਈ ਪੱਥਰ ਮਾਰ ਪਾਉਂਦਾ ਵਾ ਜਾਂ ਉਹਦੇ ਨਾਲ ਇਸ ਤਰ੍ਹਾਂ ਦਾ ਕਰਦਾ ਹੈਗਾ ਗੈਰ ਮਨੁੱਖੀ ਵਿਵਹਾਰ ਤਾਂ ਕੋਈ ਟੀਵੀ ਚੈਨਲ ਉਹਦੀ ਕਹਿੰਦੀ ਖ਼ਬਰ ਤੱਕ ਨੀ ਲਾਉਂਦਾ ਹੈਗਾ। ਇਹ ਹਾਲਤ ਜਿਹੜੀ ਹੈਗੀ ਜਿਹੜਾ ਪਿੰਡਾਂ ਵਾਲਾ ਭਾਰਤ ਹੈ ਜਾਂ ਜਿਹੜਾ ਆਦਿਵਾਸੀ ਏਰੀਏ ਵਾਲਾ ਕਬਾਇਲੀ ਭਾਰਤ ਹੈ ਜੇ ਮੂਲ ਨਿਵਾਸੀਆਂ ਦਾ ਜਿਹੜਾ ਭਾਰਤ ਹੈਗਾ ਉਹਦੀ ਹਾਲਤ ਜਿਹੜੀ ਉਹਦੀ ਉਹਦੇ ਵਿਚਲੀਆਂ ਜਿਹੜੀਆਂ ਔਰਤਾਂ ਉਹਦੀ ਹਾਲਤ ਹੋਰ ਤਰਸਯੋਗ ਹੈ, ਉਹਦੇ ਬਾਰੇ ਕੋਈ ਰਿਪੋਰਟਿੰਗ ਨਹੀਂ ਹੋ ਰਹੀ, ਕੋਈ ਖ਼ਬਰ ਨਹੀਂ ਆ ਰਹੀ ਹੈਗੀ। ਸੋ ਇਸ ਤਰ੍ਹਾਂ ਮਤਲਬ ਜਦੋਂ ਅਸੀਂ ਔਰਤ ਦਿਵਸ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਵੱਧ ਔਰਤ ਨੂੰ ਸਫ਼ਰ ਕਰਨਾ ਪੈਂਦਾ। ਹੁਣ ਜੇ ਅਸੀਂ ਤਾਜ਼ਾ ਹਾਂ 8 ਮਾਰਚ ਮਨਾ ਕੇ ਪਏ ਹਾਂ, ਇਹਨਾਂ ਦਿਨਾਂ ਵਿੱਚ ਇੰਡੀਆ ਦੇ ਵਿੱਚ CAA ਨੂੰ ਲੈ ਕੇ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਇਹਦੀ ਕਮਾਨ ਭਾਵੇਂ ਕਿ ਔਰਤਾਂ ਨੇ ਸਾਂਭੀ ਹੋਈ ਹੈ, ਲੇਕਿਨ ਸਰਕਾਰ ਨੇ ਹਰ ਤਰ੍ਹਾਂ ਨਾਲ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਾਸੇ ਤਾਂ ਔਰਤਾਂ ਆਪਣੇ ਹੱਕਾਂ ਦੀ ਗੱਲ ਕਰਦੀਆਂ, ਕਦੇ ਤਾਂ ਇਹ ਸਰਕਾਰ ਕਹਿੰਦੀ ਹੈ ਕਿ ਦੇਖੋ ਜੀ ਇਹ ਤਾਂ ਦਿਹਾੜੀ ਤੇ ਆਈਆਂ ਹੋਈਆਂ ਨੇ, ਤੇ ਜੋਗੀ ਕਹਿ ਰਿਹਾ ਕਿ ਘਰ ਵਾਲੇ ਇਹਨਾਂ ਦੇ ਜਿਹੜੇ ਹੈਗੇ ਨੇ ਉਹ ਕਮਰੇ 'ਚ ਬੈਠਾ ਆਪਣੇ ਰਜਾਈ 'ਚ ਬੈਠੇ ਨੇ ਤੇ ਆਪਦੀਆਂ ਘਰ ਵਾਲੀਆਂ ਨੂੰ ਚੁਰਾਹੇ 'ਤੇ ਬਿਠਾ ਦਿੱਤਾ। ਹੁਣ ਹਿੰਦੀ ਜਿਹੜਾ ਕੋਈ ਬੰਦਾ ਹਿੰਦੀ ਦਾ ਥੋੜ੍ਹਾ ਜਿਹਾ ਵੀ ਸਮਝਣ ਵਾਲਾ, ਪੰਜਾਬੀ 'ਚ ਮੈਂ ਹਿੰਦੀ ਭਾਸ਼ਾ ਦੀ ਗੱਲ ਕਰਦਾ, ਹਿੰਦੀ ਦੇ ਵਿੱਚ ਚੁਰਾਹੇ 'ਤੇ ਬੈਠੀ ਔਰਤ ਦਾ ਮਤਲਬ ਸਾਨੂੰ ਪਤਾ ਹੁੰਦਾ ਵੇਸ਼ਿਆ ਹੁੰਦਾ ਹੈਗਾ, ਉਹ ਸਿੱਧੇ ਤੌਰ 'ਤੇ ਉਹਨੂੰ ਔਰਤਾਂ ਨੂੰ ਵੇਸ਼ਿਆ ਕਹਿੰਦਾ। ਕੋਈ ਕਹਿ ਰਿਹਾ ਕਿ ਇਹ ਆਪਣੀ ਜਿਹੜੀ ਹੈਗੀ ਹੈ ਕਾਮੁਕ ਤ੍ਰਿਪਤੀ ਲਈ ਉੱਥੇ ਬੈਠੀਆਂ ਨੇ, ਆਹ ਜਿਹੜੀ ਬੋਲੀ ਹੈ ਆਪਣਾ ਸੰਘਰਸ਼ ਕਰ ਰਹੀਆਂ ਔਰਤਾਂ ਬਾਰੇ ਸਰਕਾਰ ਦੇ ਨੁਮਾਇੰਦੇ ਬੋਲ ਰਹੇ ਨੇ। ਜੀ
ਸ਼ਿਵਿੰਦਰ ਜੀ, ਤੁਹਾਡੇ ਹਿਸਾਬ ਦੇ ਨਾਲ ਭਾਰਤ ਦੀ ਵਸੋਂ ਦਾ ਕਿੰਨਾ ਕੁ ਪਰਸੈਂਟ ਆ ਜਿਹੜਾ ਪਿੰਡਾਂ 'ਚ ਰਹਿੰਦਾ ਤੇ ਕਿੰਨਾ ਕੁ ਪਰਸੈਂਟ ਹਿੱਸਾ ਜਿਹੜਾ ਉਹ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਰਹਿੰਦਾ?
ਭਾਰਤ ਤਾਂ ਸਾਫ਼ ਹੈ ਕਿ 70% ਭਾਰਤ ਹੈ ਜਿਹੜਾ ਹੈਗਾ, 65-70% ਭਾਰਤ ਉਹ ਪਿੰਡਾਂ ਦੇ ਵਿੱਚ ਵੱਸਦਾ ਹੈਗਾ, ਇੱਕ ਵੱਡੀ ਗਿਣਤੀ ਆ ਪਿੰਡਾਂ ਦੀ। ਉਹ ਜਿਸ ਅਸੀਂ 65-70% ਭਾਰਤ ਨੂੰ ਪਿੰਡਾਂ ਦੇ ਵਿੱਚ ਕਹਿ ਰਹੇ ਹਾਂ ਤਾਂ ਤੁਸੀਂ ਦੇਖ ਲਓ ਕਿ 65-70% ਭਾਰਤ ਦੀਆਂ ਜਿਹੜੀਆਂ ਔਰਤਾਂ ਉਹਨਾਂ ਦੀ ਜਿਹੜੀ ਹਾਲਤ ਹੈ ਉਹਦੇ ਬਾਰੇ ਕੋਈ ਬਹੁਤਾ ਜਿਹੜਾ ਹੈਗਾ ਨੋਟਸ ਨਹੀਂ ਲਿਆ ਜਾਂਦਾ, ਤੇ ਉਹਦੇ ਵਿੱਚ ਵੀ ਜੇ ਅਸੀਂ 65-70% ਦੇ ਵਿੱਚ ਵੀ ਜਿਹੜਾ ਵੱਡਾ ਹਿੱਸਾ ਉਹ ਜਿਹੜਾ ਹੈਗਾ ਗਰੀਬ ਵਰਗ ਦਾ, ਗਰੀਬ ਵਰਗ ਦੇ ਵਿੱਚ ਹਰ ਤਰ੍ਹਾਂ ਦੀ ਕਾਸਟ ਆ ਜਾਂਦੀ ਹੈ, ਫਿਰ ਉਹਨਾਂ ਵਿੱਚੋਂ ਵੀ ਗਰੀਬ ਵਰਗ ਦੇ ਵਿੱਚੋਂ ਜਿਹੜੇ ਦਲਿਤ ਹੈਗੇ ਨੇ, ਆਦਿਵਾਸੀ ਹੈਗੇ ਨੇ, ਤੇ ਮਾਈਨੋਰਿਟੀ ਵਿੱਚੋਂ ਜਿਹੜੇ ਕਿ ਮਾਈਨੋਰਿਟੀ ਵਿੱਚ ਵੀ ਨੇ ਤੇ ਪਰ ਉਹਨਾਂ ਦੀ ਜਿਹੜੀ ਹੈਗੀ ਆ ਸੋ ਕਾਲਡ ਜਿਹੜੀ ਕਾਸਟ ਆ ਉਹ ਵੀ ਛੋਟੀ ਹੈ, ਜਿਹਨੂੰ ਅਸੀਂ ਜਿਵੇਂ ਸਾਡੇ ਸਮਾਜ ਨੇ ਇਹ ਸੋ ਕਾਲਡ ਜਿਹੜਾ ਕਾਸਟ ਵਾਲਾ ਸਿਸਟਮ ਬਣਾਇਆ ਹੋਇਆ ਉਹਨਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਨਾ, ਜਿਹੜਾ ਉਹਨਾਂ ਨਾਲ ਦੀ ਹਾਲਤ ਹੋਰ ਵੀ ਜ਼ਿਆਦਾ ਜਿਹੜੀ ਹੈਗੀ ਆ ਉਹ ਬਦਤਰ ਆ। ਇਸ ਲਈ ਮਤਲਬ ਅਸੀਂ 30% ਭਾਰਤ, ਹੁਣ ਜੇ ਅਸੀਂ 30% ਦੀ ਵੀ ਗੱਲ ਕਰ ਲਈਏ ਉਹਨਾਂ 30% ਦੇ ਵਿੱਚ ਵੀ ਜਿਹੜਾ ਹੈਗਾ ਜਿਹੜੀਆਂ ਜਿਹਨੂੰ ਅਸੀਂ ਸਹੀ ਅਰਥਾਂ ਦੇ ਵਿੱਚ ਕਹਿੰਦੇ ਕਿ ਬਹੁਤ ਉਹਦੇ ਵਿੱਚ ਵੀ ਔਰਤ ਦੀ ਆਜ਼ਾਦੀ ਹੋਰ ਢੰਗ ਦੀ ਹੈ ਜੇ 30% ਦੇਖੀਏ, ਕਿਉਂਕਿ 30% ਭਾਰਤ ਦੇ ਵਿੱਚ ਇੰਨੀ ਕੁ ਆਜ਼ਾਦੀ ਤਾਂ ਹੈਗੀ ਵੀ ਠੀਕ ਆ, ਔਰਤ ਤੂੰ ਕੰਮ ਕਰ ਲਾ, ਤੈਨੂੰ ਜਿਹੜਾ ਹੈਗਾ ਕੰਮ ਕਰਨ ਦੀ ਇਜਾਜ਼ਤ ਹੈ, ਪਰ ਆਖੀ ਜਿਹੜਾ ਫਿਰ ਅਸੀਂ ਬਰਾਬਰ ਵੰਡ ਦੀ ਗੱਲ ਕਰੀਏ, ਬੱਚੇ ਬੁੱਚੇ ਉਹਨਾਂ ਨੇ ਬੱਚੇ ਪਾਲਣੇ, ਫਿਰ ਦਫ਼ਤਰ ਤੋਂ ਆ ਕੇ ਉਹ ਮਰਦ ਨਹੀਂ ਆਪਣਾ ਜਿਹੜਾ ਬਹੁਤਾ ਹਿੱਸੇਦਾਰੀ ਨਿਭਾਉਂਦਾ, ਉਹਦੇ ਵਿੱਚ ਵੀ ਜੇ ਮਤਲਬ ਮਰਦ ਫਿਰ ਵੀ ਆਪਣੀ ਹਿੱਸੇਦਾਰੀ ਨਿਭਾਉਂਦਾ ਹੈਗਾ, ਜਿੱਥੇ ਉਹ 10% ਮਰਦ ਉਹਨਾਂ 20 ਦੇ ਵਿੱਚੋਂ ਵੀ 10% ਮਰਦ ਨਿਕਲ ਆਉਂਦੇ ਆ, ਫਿਰ ਉੱਥੇ ਆ ਕੇ ਜਿਹੜੀ ਪ੍ਰੋਬਲਮ ਆ ਜਾਂਦੀ ਹੈ, ਜਿਹੜੀ ਇੱਕ ਉਹਨਾਂ ਦੀ ਆਪਣੀ ਆਜ਼ਾਦ ਦੌਰਾਨਾ ਜ਼ਿੰਦਗੀ ਜੀਣ ਦੀ ਆ, ਉਹ ਜ਼ਿੰਦਗੀ ਉੱਤੇ ਕਿਤੇ ਨਾ ਕਿਤੇ ਜਿਹੜੀ ਨਿਰਭਰਤਾ ਹੈਗੀ ਆ, ਉਸ ਤੋਂ ਬਾਅਦ ਜੇ ਫਿਰ ਕਿਤੇ ਨਾ ਕਿਤੇ ਉਹਨੂੰ ਸਪੇਸ ਮਿਲਦੀ ਆ, ਫਿਰ ਜਿਹੜੀ ਪ੍ਰੋਬਲਮ ਆ ਜਾਂਦੀ ਹੈਗੀ ਆ ਕਿ ਜਿਹੜਾ ਇੱਕ ਸਮਾਜ ਦੇ ਵਿੱਚ ਜਿਹੜਾ ਇੱਕ ਇੰਟਲੈਕਚੁਅਲ ਵਰਗ ਆ, ਜਿਹਦੇ ਵਿੱਚ ਜੇ ਅਸੀਂ ਉਹ 5% ਇੰਟਲੈਕਚੁਅਲ ਵਰਗ ਦੀ ਗੱਲ ਕਰੀਏ, ਉਹ ਇੰਟਲੈਕਚੁਅਲ ਵਰਗ ਜਿਹੜਾ ਆਪਣੀ ਜਿਹੜੀ ਹੈਗੀ ਆ ਮਰਦਵਾਦੀ ਸਪਿੱਤਰਵਾਦੀ ਜਿਹੜੀ ਫਲਸਫਾ ਫਿਲੋਸਫੀ ਹੈ ਉਹਦੇ ਰਾਹੀਂ ਜਿਹੜਾ ਔਰਤ ਦਾ ਸ਼ੋਸ਼ਣ ਕਰਦਾ ਉਹ ਭਾਵੇਂ ਕਿ ਉਹ ਖਾਸ ਇੰਟਲੈਕਚੁਅਲ ਵਰਗ ਤੱਕ ਹੀ ਉਹ ਸ਼ੋਸ਼ਣ ਹੁੰਦਾ ਵਾ, ਹਾਲਾਂਕਿ ਉਹ ਦੂਜੇ ਸ਼ੋਸ਼ਣ ਵਿੱਚੋਂ ਤਾਂ ਔਰਤ ਨਿਕਲ ਆਉਂਦੀ ਆ, ਲੇਕਿਨ ਉਹ ਜਿਹੜੇ 5% ਤੱਕ ਜਿਹੜੀ ਬਚ ਜਾਂਦੀ ਆ ਉਹ ਫਿਰ ਜਿਹੜੀ ਮਰਦ ਵਾਲੇ ਫਲਸਫੇ ਦਾ ਜਿਹੜਾ ਹੈਗਾ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਮਰਦ ਦੀ ਜਿਹੜੀ ਹੈਗੀ ਆ ਸੱਤਾ ਵਾ ਜਿਹੜੀ ਹੈਗੀ ਆ, ਉਹ ਸੱਤਾ ਦਾ ਜਿਹੜਾ ਹੈਗਾ ਇੱਕ ਸਲੋਗਨ ਆ ਜਿਹੜਾ ਉਹ ਕਿਵੇਂ ਕਰਦਾ ਹੈਗਾ ਵਾ, ਉਹਨਾਂ 5% ਬਚੀਆਂ ਹੋਈਆਂ ਦਾ ਵੀ ਕਰਦਾ। ਸੋ ਇਸ ਤਰ੍ਹਾਂ ਜਿਹੜਾ ਮਰਦ ਦੀ ਸੱਤਾ ਦਾ ਪ੍ਰਵਚਨ ਆ ਉਹ ਕਿਤੇ ਨਾ ਕਿਤੇ ਹਰ ਤਰ੍ਹਾਂ ਨਾਲ ਥੱਲੋਂ ਤੋਂ ਲੈ ਕੇ ਉੱਤੇ ਤੱਕ ਆਪਣਾ ਕੰਮ ਕਰ ਰਿਹਾ।
ਜੀ ਬਿਲਕੁਲ, ਮੈਂ ਇੱਕ ਫੋਟੋ ਦੇਖ ਰਿਹਾ ਸੀ ਜੀ ਕੱਲ ਵੀ ਤੇ ਪਰਸੋਂ ਵੀ, ਕਿਸੇ ਨੇ ਬੜਾ ਵਧੀਆ ਫੋਟੋ ਰਾਹੀਂ ਕਮੈਂਟ ਕੀਤਾ, ਇੱਕ ਮਰਦ ਆ ਜੀ ਨਾਲ ਉਹਦੇ ਔਰਤ ਖੜੀ ਆ ਤੇ ਨਾਲ ਉਹਨੇ ਬੱਚਾ ਚੱਕਿਆ ਹੋਇਆ, ਉਹਨੇ ਇਹੀ ਜਿੰਨਾ ਕੁਛ ਤੁਸੀਂ ਕਿਹਾ ਇਹ ਕਮੈਂਟ ਉਹਨੇ ਆਪਣੇ ਫੋਟੋ ਦੇ ਰਾਹੀਂ, ਫੋਟੋ ਨਹੀਂ ਉਹਨੂੰ ਕਾਰਟੂਨ ਦੇ ਰਾਹੀਂ ਉਹਨੇ ਡਿਪਿਕਟ ਕੀਤਾ। ਜਿਹੜਾ ਮਰਦ ਆ ਉਹਦੇ ਵੱਡੀਆਂ ਸਾਰੀਆਂ ਮੁੱਛਾਂ ਲਾਈਆਂ ਉਹਨੇ, ਬਹੁਤ ਵੱਡੀਆਂ ਮੁੱਛਾਂ ਲਾਈਆਂ, ਤੇ ਜਿਹੜਾ ਬੱਚਾ ਮੁੰਡਾ ਹੈ ਉਹ ਲੇਡੀ ਨੇ ਚੱਕਿਆ ਹੋਇਆ ਤੇ ਮੁੰਡੇ ਦੇ ਵੀ ਬਹੁਤ ਵੱਡੀਆਂ ਮੁੱਛਾਂ ਲਾਈਆਂ ਹੋਈਆਂ ਤੇ ਔਰਤ ਦਾ ਚਿਹਰਾ ਥੋੜਾ ਜਿਹਾ ਪਿੱਛੇ ਕਰਕੇ ਦਿਖਾਇਆ ਹੋਇਆ। ਮਤਲਬ ਉਹਨੇ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ 21ਵੀਂ ਸਦੀ ਦੇ ਵਿੱਚ ਆ ਕੇ ਵੀ ਔਰਤ ਆ ਜਿਹੜੀ ਉਹ ਮਰਦ ਦੀ ਸੱਤਾ ਦੇ ਅਧੀਨ ਆ। ਖੈਰ ਸ਼ਿਵਿੰਦਰ ਜੀ, ਸਾਡੇ ਨਾਲ ਕੁਝ ਕਾਲਰ ਨੇ, ਇਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਪਹਿਲੀ ਕਾਲ ਤੇ ਚੱਲਦੇ ਹਾਂ ਜੀ, ਨਿੱਘਾ ਸਵਾਗਤ ਹਾਂਜੀ ਤੁਸੀਂ ਆਉਂਦਾ ਯਾਰ ਹੋ? ਨਹੀਂ ਜੀ, ਲੱਗਦਾ ਉਹ ਡ੍ਰੌਪ ਹੋ ਗਏ ਨੇ ਜੀ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਵਾਲੇ ਮਨਜਿੰਦਰ ਖੋਸਾ ਜੀ, ਸੋਰੀ ਜੀ ਮਨਜਿੰਦਰ ਔਲਖ ਜੀ ਸਪੋਂਸਰ ਕਰ ਰਹੇ ਨੇ ਜੀ। 647-646-3000 ਇਹਨਾਂ ਦਾ ਨੰਬਰ ਹੈ ਜੀ। ਇਹ ਵੈਨ ਕਰਕੇ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ ਹੈਗੀ ਆ ਜੀ ਕਲੀਨਿਕ ਇਹਨਾਂ ਦੀ। ਗੋਡਾ ਮੋਡਾ ਦੁਖਦਾ, ਜੋੜਾਂ ਚ ਦਰਦ ਆ, ਸਰਵਾਈਕਲ ਦੀ ਪ੍ਰੋਬਲਮ ਆ, ਤੁਹਾਡੀ ਕੂਹਣੀ ਦੁਖਦੀ ਆ, ਗੁੱਟ ਦੇ ਜੋੜ ਦੁਖਦੇ ਨੇ, ਲੱਕ ਦੁਖਦਾ, ਲੱਕ ਦੇ ਵਿੱਚੋਂ ਲੱਤ ਦੇ ਵਿੱਚ ਦਰਦ ਜਾਂਦਾ, ਕੋਈ ਵੀ ਪ੍ਰੋਬਲਮ ਮਸਲ ਜਾਂ ਜੁਆਇੰਟ ਦੀ, ਤੁਸੀਂ ਇੱਕ ਵਾਰੀ ਇਹਨਾਂ ਕੋਲ ਜਾ ਕੇ ਆਓ। ਮੋਢਾ ਫਰੀਜ਼ ਹੋ ਗਿਆ, ਕਈ ਵਾਰੀ ਬਾਹਾਂ ਦੀ ਰੇਂਜ ਆਫ ਮੋਸ਼ਨ ਘੱਟ ਜਾਂਦੀ ਆ, ਹੌਲੀ ਹੌਲੀ ਆਪਾਂ ਨੋਟ ਕਰਦੇ ਆ ਵੀ ਬਾਹਾਂ ਓਨੀਆਂ ਨੀ ਮੁੜਦੀਆਂ, ਸਰੀਰ ਜੁੜਿਆ ਜੁੜਿਆ ਰਹਿੰਦਾ, ਤੇ ਇੱਕ ਵਾਰੀ ਚੈੱਕ ਕਰਾ ਕੇ ਆਓ ਜੀ। ਇਹ ਕਹਿੰਦੇ ਮਸਲ ਦਾ ਆਪਣੇ ਵੀਕ ਹੋਣ ਲੱਗ ਜਾਂਦੇ, ਤੁਹਾਨੂੰ ਐਕਸਰਸਾਈਜ਼ ਦੱਸਦੇ ਨੇ, ਫਿਰ ਤੁਹਾਨੂੰ ਫਿਜ਼ੀਓਥੈਰੇਪੀ ਰਾਹੀਂ, ਮਸਾਜ ਥੈਰੇਪੀ ਰਾਹੀਂ, ਕਾਇਰੋਪ੍ਰੈਕਟਰ ਦੀ ਟੀਮ ਹੈਗੀ ਇਹਨਾਂ ਕੋਲ, ਅਲੱਗ ਅਲੱਗ ਢੰਗ ਤਰੀਕੇ ਨਾਲ ਤੁਹਾਨੂੰ ਠੀਕ ਕਰ ਦਿੰਦੇ ਨੇ। 647-746-3992 ਇਹਨਾਂ ਦਾ ਨੰਬਰ ਹੈ ਜੀ। ਪ੍ਰਦੀਪ ਗੋਇਲ ਜੀ ਦਾ ਨੰਬਰ 647-278-5003। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ। ਜੇ ਤੁਸੀਂ ਇੱਥੇ ਨਵੇਂ ਆਏ ਹੋ ਤੇ ਤੁਸੀਂ ਅਲੱਗ ਅਲੱਗ ਕੰਪਨੀਆਂ ਨੂੰ ਪੁੱਛਦੇ ਹੋ ਵੀ ਭਾਈ ਸਾਡੀ ਇੰਸ਼ੋਰੈਂਸ ਕਰ ਦਿਓ, ਅਸੀਂ ਨਵੇਂ ਆਏ ਹਾਂ, ਤਾਂ ਉਹ ਤਾਂ ਪੈਸੇ ਹੀ ਬਹੁਤ ਮੰਗਦੇ ਆ ਜੀ, ਤੇ ਔਖਾ ਹੋ ਜਾਂਦਾ ਫਿਰ ਕੰਮ। ਤੁਸੀਂ ਪ੍ਰਦੀਪ ਗੋਇਲ ਜੀ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਆਪਣੇ ਡੀਮੈਰਿਟ ਪੁਆਇੰਟ ਵੱਧ ਜਾਂਦੇ, ਕੋਈ ਟਿਕਟ ਵਗੈਰਾ ਮਿਲ ਗਈ, ਫਿਰ ਵੀ ਕੰਪਨੀਆਂ ਬੜੇ ਨਖਰੇ ਕਰਦੀਆਂ ਜੀ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-278-5003। ਜੇ ਰਿਨਿਊਅਲ ਆਈ ਹੋਈ ਹੈ ਫਿਰ ਤਾਂ ਮੈਂ ਕਹੂੰਗਾ ਜ਼ਰੂਰ ਕਾਲ ਕਰਿਓ, ਨੋ ਐਬਲੀਗੇਸ਼ਨ ਕੋਟੇਸ਼ਨ ਲਿਓ, ਤੁਸੀਂ ਵੇਖੋਗੇ ਤੁਹਾਡੇ ਮਹੀਨੇ ਦੇ 25-30-40-50-100 ਬਚ ਜਾਣਗੇ ਇੱਕ ਕਾਰ ਦੇ। 6472785003 ਇਹਨਾਂ ਦਾ ਨੰਬਰ ਆ। ਔਰਾ ਕਿਚਨ ਵਾਲੇ ਸਾਡੇ ਅੱਜ ਦੇ ਸਪੋਂਸਰ ਨੇ ਜੀ ਪ੍ਰੋਗਰਾਮ ਦੇ। ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਂਦੇ ਨੇ ਜੀ, ਹਾਈ ਐਂਡ ਕਿਚਨ। ਜੇ ਤੁਹਾਨੂੰ ਸ਼ੌਕ ਆ ਵੀ ਤੁਸੀਂ ਹਾਈ ਐਂਡ ਕਿਚਨ ਬਣਾਉਣੀ ਆ, ਫਿਰ ਤੁਸੀਂ ਔਰਾ ਕਿਚਨ ਦੇ ਜਾਣਾ। ਦੋਸਤੋ ਕਈ ਵਾਰੀ ਅਸੀਂ ਬਿਲਡਰ ਤੋਂ ਘਰ ਲੈ ਲੈਂਦੇ ਹਾਂ, ਤੇ ਜਦੋਂ ਸਾਨੂੰ ਪੁੱਛਿਆ ਜਾਂਦਾ ਵੀ ਕਿਹੜੇ ਕਿਹੜੇ ਅਪਗ੍ਰੇਡ ਚਾਹੀਦੇ ਆ, ਤੇ ਆਪਾਂ ਇਹ ਜਿਹਾ ਕਾਊਂਟਰ ਟੋਪ ਚਾਹੀਦਾ, ਇਹ ਜੀ ਕੈਬਨਿਟ ਚਾਹੀਦੀ, ਇਹ ਜੀ ਟਾਈਲ, ਤੇ ਬਿੱਲ ਬਣ ਜਾਂਦਾ ਵੱਡਾ ਸਾਰਾ ਜੀ। ਅਜਿਹੀ ਸਿਚੁਏਸ਼ਨ ਦੇ ਵਿੱਚ ਤੁਸੀਂ ਬਿਲਡਰ ਤੋਂ ਬੇਸਿਕ ਕਿਚਨ ਲੈ ਲਓ। ਦੋਸਤੋ ਬੇਸਿਕ ਕਿਚਨ ਦਾ ਕੋਈ ਪੈਸਾ ਨਹੀਂ ਲੱਗਦਾ, ਤੁਹਾਨੂੰ ਪਤਾ ਬਿਲਡਰ ਨੇ ਕਿਚਨ ਤਾਂ ਕੰਪਲੀਟ ਕਰਕੇ ਹੀ ਦੇਣੀ ਹੈ, ਤੇ ਫਿਰ ਜਦੋਂ ਕਲੋਜ਼ਿੰਗ ਹੋ ਜੇ ਉਦੋਂ ਫਿਰ ਔਰਾ ਕਿਚਨ ਵਾਲਿਆਂ ਨੂੰ 905-673-2872 ਤੇ ਤੁਸੀਂ ਕਾਲ ਕਰ ਲਿਓ। 9056732872। ਬੜੀ ਸੋਹਣੀ ਕਿਚਨ ਬਣਾ ਕੇ ਦੇਣਗੇ। ਕਈ ਵਾਰੀ ਆਪਣੇ ਮਨ ਚ ਵੀ ਆਈਡੀਆ ਨਹੀਂ ਹੁੰਦਾ ਵੀ ਆਪਾਂ ਕਹਿੰਦੇ ਕਿਚਨ ਹੋਵੇ ਤਾਂ ਸੋਹਣੀ, ਪਰ ਕਿਹੋ ਜਿਹੀ ਹੋਵੇ ਕਿਚਨ ਉਹ ਆਪਾਂ ਨੂੰ ਡਿਜ਼ਾਇਨ ਨਹੀਂ ਲੱਭਦੇ, ਤੇ ਫਿਰ ਤੁਸੀਂ ਇਹਨਾਂ ਕੋਲ ਜਾਓ ਜੀ, ਆਪਣਾ ਜਿਹੜਾ ਮਨ ਦੀ ਸੋਚ ਹੈ ਇਹਨਾਂ ਨੂੰ ਦੱਸੋ, ਉਹਨੂੰ ਡਰਾਇੰਗ ਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ, ਤੇ ਜਦੋਂ ਕਿਚਨ ਬਣ ਕੇ ਤਿਆਰ ਹੋਊ ਤੇ ਤੁਸੀਂ ਆਪੇ ਹੀ ਕਹੋਗੇ ਵਾਹ ਜੀ ਵਾਹ, ਸਵਾਦ ਆ ਗਿਆ ਪੈਸੇ ਲਾਇਆਂ ਦਾ। ਤੇ ਤੁਸੀਂ ਫਿਰ ਜੀ ਔਰਾ ਕਿਚਨ ਵਾਲਿਆਂ ਕੋਲ ਜਾਣਾ। 9056732872 ਔਰਾ ਕਿਚਨ ਦਾ ਨੰਬਰ ਆ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਸ਼ਿਵਿੰਦਰ ਜੀ ਦੇ ਨਾਲ, ਕੁਝ ਗੱਲਾਂ ਅਸੀਂ ਇੰਟਰਨੈਸ਼ਨਲ ਵਿਮੈਨਸ ਡੇ ਬਾਰੇ ਕੀਤੀਆਂ ਨੇ ਜੀ, ਤੇ ਉਹਨਾਂ ਨੇ ਦੱਸਿਆ ਸ਼ਿਵਿੰਦਰ ਨੇ, ਲਗਾਤਾਰ ਗੱਲ ਚੱਲ ਰਹੀ ਆ ਬਈ 65% 70% ਤਾਂ ਜਿਹੜਾ ਭਾਰਤ ਆ ਉਹ ਪਿੰਡਾਂ ਦੇ ਵਿੱਚ ਰਹਿੰਦਾ, ਪੇਂਡੂ ਔਰਤਾਂ ਦੀ ਕੋਈ ਗੱਲ ਆ ਜਿਹੜੀ ਉਹ ਨਹੀਂ ਕੀਤੀ ਜਾਂਦੀ, ਤੇ ਸ਼ਹਿਰਾਂ ਦੇ ਵਿੱਚ ਇਹਦਾ ਮਤਲਬ 30% ਦੇ ਵਿੱਚੋਂ 15% ਔਰਤਾਂ ਰਹਿ ਗਈਆਂ। 15% ਦੇ ਵਿੱਚੋਂ ਅਸੀਂ ਜਿਨ੍ਹਾਂ ਦੀ ਗੱਲਬਾਤ ਅਕਸਰ ਟੀਵੀ ਰੇਡੀਓ ਤੇ ਸੁਣਦੇ ਹਾਂ, ਫਿਲਮਾਂ ਚ ਦੇਖਦੇ ਹਾਂ, ਉੱਪਰਲੇ ਵਰਗ ਦੀਆਂ ਔਰਤਾਂ ਨੇ। ਜਦੋਂ ਗੱਲ ਮਤਲਬ ਆਮ ਔਰਤਾਂ ਦੀ ਕਰਨੀ ਹੋਵੇ ਤਾਂ ਤੁਹਾਨੂੰ ਆਪਣੀਆਂ ਜਿਹੜੀਆਂ ਗੋਗਲਸ ਆ ਉਹ ਲਾਹ ਕੇ ਵੇਖਣੀਆਂ ਪੈਂਦੀਆਂ। ਇਹ ਨੀ ਵੀ ਜਿਹੜਾ ਕੁਝ ਟੀਵੀ ਤੇ ਬਿਊਟੀ ਕੰਪੀਟੀਸ਼ਨ ਹੋ ਰਹੇ ਨੇ ਜੀ, ਔਰਤਾਂ ਕੁਝ ਕੁ ਔਰਤਾਂ ਦੀ ਕੰਪਨੀਆਂ ਦੀਆਂ ਸੀਈਓ ਬਣ ਗਈਆਂ, ਕੁਝ ਕੁ ਔਰਤਾਂ ਪੜ੍ਹ ਲਿਖ ਕੇ ਅੱਗੇ ਵੱਧ ਗਈਆਂ, ਬਹੁਤ ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ ਜੀ। ਪਰ ਆਮ ਔਰਤਾਂ ਦੀ ਸਥਿਤੀ ਦੇ ਵਿੱਚ ਕਿੰਨਾ ਸੁਧਾਰ ਹੋਇਆ? ਚਲੋ ਭਾਰਤ ਦੀ ਤਾਂ ਗੱਲ ਛੱਡੋ ਜੀ, ਅਸੀਂ ਇੱਥੇ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਅਜੇ ਵੀ ਔਰਤਾਂ ਜਿਹੜੀਆਂ ਉਹ ਵੱਡੀ ਪੱਧਰ ਦੇ ਉੱਤੇ ਹੁੰਦੀਆਂ ਨੇ, ਕਿਉਂਕਿ ਮਰਦ ਕੋਲੇ ਸਾਧਨ ਨਹੀਂ, ਮਰਦ ਚੰਗੇ ਵਕੀਲ ਕਰ ਲੈਂਦੇ ਨੇ, ਇਸ ਕਰਕੇ ਬਹੁਤੀ ਵਾਰੀ ਜਿਹੜਾ ਮਰਦ ਆ ਉਹ ਮਤਲਬ ਹਿੰਸਾ ਵੀ ਉਹ ਇਸ ਤਰੀਕੇ ਨਾਲ ਕਰਦਾ ਵੀ ਬਚ ਕੇ ਨਿਕਲ ਜਾਂਦਾ। ਇੱਥੇ ਕਤਲ ਤੱਕ ਹੁੰਦੇ ਨੇ ਜੀ ਔਰਤਾਂ ਦੇ, ਤੇ 15-15 ਸਾਲ ਪੁਲਿਸ ਵਾਲੇ ਬਾਅਦ ਦੇ ਵਿੱਚ ਖੁਰਾ ਖੋਜ ਲੱਭ ਕੇ ਲਿਆਉਂਦੇ ਨੇ, ਇਹ ਹਾਲਾਤ ਨੇ ਜੀ। ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਦਿਵਾਸੀ ਜਿਹੜੀਆਂ ਔਰਤਾਂ ਹੈ ਉਹਨਾਂ ਉਹ ਗਾਇਬ ਹੀ ਕਰ ਦਿੱਤੀਆਂ ਜਾਂਦੀਆਂ ਨੇ, ਤੇ ਇਨਸਾਫ ਲੈਣ ਦੇ ਲਈ ਉਹਨਾਂ ਦੇ ਪਰਿਵਾਰ ਦਰ ਦਰ ਭਟਕਦੇ ਨੇ। ਮੈਂ ਕੈਨੇਡਾ ਦੀ ਗੱਲ ਕਰ ਰਿਹਾ ਜੀ, ਮੈਂ ਦੁਨੀਆਂ ਦੇ ਕਿਸੇ ਹੋਰ ਹਿੱਸੇ ਦੀ ਗੱਲ ਨਹੀਂ ਕਰ ਰਿਹਾ। ਕਿੰਨੀਆਂ ਹੀ ਔਰਤਾਂ ਜਿਹੜੀਆਂ ਉਹ ਗਾਇਬ ਕਰ ਦਿੱਤੀਆਂ ਜਾਂਦੀਆਂ ਨੇ, ਕੋਈ ਖੁਰਾ ਖੋਜ ਉਹਨਾਂ ਦਾ ਮਿਲਦਾ ਨਹੀਂ, ਇਹ ਹਾਲਾਤ ਨੇ ਜੀ ਇਹਨਾਂ ਦੇਸ਼ਾਂ ਦੇ ਵਿੱਚ ਵੀ। ਇਸ ਕਰਕੇ ਇਹਦੀ ਇਹਦੀ ਖਾਤਰ ਗੱਲ ਇਹ ਹੈ ਵੀ ਦੁਨੀਆਂ ਦੀਆਂ ਔਰਤਾਂ ਨੂੰ ਆਪ ਹੀ ਸਟਰਗਲ ਕਰਨਾ ਪੈਣਾ। ਮਰਦ ਤਾਂ ਸਟਰਗਲ ਦੇ ਵਿੱਚ ਹਿੱਸਾ ਪਾ ਸਕਦਾ ਥੋੜਾ ਬਹੁਤ, ਜੇ ਔਰਤਾਂ ਇਹ ਸੋਚਣ ਬਈ ਸਾਡੀ ਮੁਕਤੀ ਆਪੇ ਹੀ ਹੋ ਜਾਣੀ ਹੈ ਮੰਦਰਾਂ ਗੁਰਦੁਆਰਿਆਂ ਚ ਬੈਠ ਕੇ, ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਧਰਮ ਆ ਜਿਹੜਾ ਕਿਸੇ ਨੂੰ ਗੱਲ ਲੱਗੇ ਮਾੜੀ ਤੇ ਕਿਸੇ ਨੂੰ ਲੱਗੇ ਚੰਗੀ, ਧਰਮ ਨੇ ਹੁਣ ਤੱਕ ਔਰਤ ਦੀ ਗੁਲਾਮੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜੀ ਪੂਰੇ ਦਾ ਪੂਰਾ, ਬਾਵਜੂਦ ਇਸ ਦੇ ਕਿ ਬਹੁਤ ਸਾਰੇ ਧਾਰਮਿਕ ਆਗੂ ਹੋਏ ਨੇ ਜਿਨ੍ਹਾਂ ਨੇ ਔਰਤਾਂ ਦੀ ਮੁਕਤੀ ਦੀ ਔਰਤਾਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ, ਪਰ ਅਲਟੀਮੇਟਲੀ ਜਦੋਂ ਰਿਲੀਜਨ ਆ ਜਿਹੜਾ ਆਰਗੇਨਾਈਜ਼ਡ ਰਿਲੀਜਨ ਬਣ ਜਾਂਦਾ ਉਹਦੇ ਵਿੱਚ ਔਰਤਾਂ ਦੀ ਇਗਨੋਰੈਂਸ ਦਾ ਫਾਇਦਾ ਉਠਾ ਕੇ ਉਹਨਾਂ ਦੀ ਮਾਨਸਿਕ ਆਰਥਿਕ ਸਰੀਰਕ ਲੁੱਟ ਆ ਜਿਹੜੀ ਕੀਤੀ ਜਾਂਦੀ ਹੈ, ਔਰਤਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਫਸਾ ਕੇ ਰੱਖਿਆ ਜਾਂਦਾ, ਔਰਤਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਭਾਈ ਬਸ ਉਹ ਉੱਪਰ ਜਿਹੜਾ ਨੀਲੀ ਛੱਤਰੀ ਵਾਲਾ ਬੈਠਾ ਜਿਵੇਂ ਉਹਨੇ ਕਿਹਾ ਉਵੇਂ ਹੀ, ਮਤਲਬ ਮਰਦ ਆ ਜਿਹੜਾ ਉਹ ਤੁਹਾਥੋਂ ਘੁਆਈ ਜਾਣਾ ਤੇ ਤੁਸੀਂ ਉਵੇਂ ਹੀ ਕਰੀ ਜਾਣਾ, ਤੁਸੀਂ ਮਰਦ ਦਾ ਪਿਛਲੱਗ ਬਣ ਕੇ ਤੁਰਨਾ ਬਸ ਉੱਪਰ ਇੱਕ ਸੱਤਾ। ਸ਼ਿਵਿੰਦਰ ਜ਼ਿਆਦਾ ਵਿਆਖਿਆ ਕਰਨਗੇ, ਸ਼ਿਵਿੰਦਰ ਜੀ ਕਈ ਵਾਰੀ ਗੱਲ ਕਰਦੇ ਹੁੰਦੇ ਵੀ ਧਰਮਾਂ ਦੇ ਵਿੱਚ ਖੁਦ ਰੱਬ ਆ ਜਿਹੜਾ ਉਹ ਮਰਦ ਰੂਪੀ ਰੱਬ ਆ ਜਿਹੜਾ ਇਹਦੀ ਸੱਤਾ ਦੀ ਗੱਲ ਕੀਤੀ, ਕਿਉਂ ਸ਼ਿਵਿੰਦਰ ਜੀ?
ਬਿਲਕੁਲ ਚੰਨੀ, ਤਾਂ ਧਰਮ ਦੇ ਵਿੱਚ ਤਾਂ ਰੱਬ ਵੀ ਜਿਹੜਾ ਹੈਗਾ ਵਾ ਮਰਦ ਹੈ, ਮੈਂ ਜਿਵੇਂ ਕਈ ਵਾਰ ਗੱਲ ਕਰਦਾ ਹੁੰਦਾ, ਤੇ ਇੱਥੇ ਜਿਹੜਾ ਆਤਮਾ ਤੇ ਪਰਮਾਤਮਾ ਵਾਲਾ ਰਿਸ਼ਤਾ ਉਹਦੇ ਵਿੱਚ ਵੀ ਆਤਮਾ ਪਰਮਾਤਮਾ ਦੇ ਅਧੀਨ ਹੀ ਰਹਿੰਦੀ ਹੈ, ਮਤਲਬ ਔਰਤ ਮਰਦ ਦੇ ਅਧੀਨ ਹੀ ਰਹਿੰਦੀ ਹੈ, ਇਹ ਮਤਲਬ ਇੱਕ ਪੂਰੀ ਫਲਸਫਾ ਹੀ ਹੈ ਜਿਹੜਾ ਮਤਲਬ ਔਰਤ ਦੇ ਵਿਰੋਧੀ ਹੈਗਾ। ਬਾਕੀ ਇੱਕ ਚੀਜ਼ ਹੋਰ ਹੈ ਕਿ ਜਿਵੇਂ ਤੁਸੀਂ ਵਿੱਚ ਦੀ ਬੜਾ ਵਧੀਆ ਸਵਾਲ ਕੀਤਾ ਸੀਗਾ ਵੀ ਬਹੁਤ ਸਾਰੀਆਂ ਔਰਤਾਂ ਨੇ ਨਾ ਜਿਹੜੀਆਂ ਵੀ ਉਹ ਵੱਡੇ ਅਹੁਦਿਆਂ ਉੱਤੇ ਗਈਆਂ ਹੋਈਆਂ ਹੈਗੀਆਂ ਨੇ, ਵਿੱਚ ਕੋਈ ਮਤਲਬ ਕੋਈ ਵੱਡੀਆਂ ਅਫਸਰ ਬਣ ਗਈਆਂ, ਚੀਫ ਮਿਨਿਸਟਰ ਤੱਕ ਵੀ ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਔਰਤਾਂ ਬਣੀਆਂ, ਤੁਹਾਡੇ ਚ ਵੀ, ਤੁਹਾਡੇ ਮੁਲਕ ਦੇ ਵਿੱਚ ਵੀ। ਪਰ ਮਸਲਾ ਇੱਥੇ ਇੱਕ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਕੋਈ ਔਰਤ ਚੀਫ ਮਿਨਿਸਟਰ ਬਣ ਗਈ, ਕੀ ਇਸੇ ਨੂੰ ਹੀ ਇਹ ਮੰਨਿਆ ਜਾਵੇ, ਇਹੀ ਪੈਮਾਨਾ ਹੋਵੇ ਵੀ ਔਰਤ ਦਾ ਜਿਹੜਾ ਹੈਗਾ ਵਾ ਔਰਤ ਦਾ ਅਧਿਕਾਰ ਆ ਗਿਆ? ਇਹਦਾ ਮੈਂ ਇਹਦੀ ਛੋਟੀ ਜਿਹੀ ਮੈਂ ਤੈਨੂੰ ਉਦਾਹਰਨ ਦਿੰਦਾ ਹੈਗਾ ਕਿ ਇੱਕ ਵਾਰ ਬੰਗਾਲ ਦੇ ਵਿੱਚ ਇੱਕ ਔਰਤ ਨਾਲ ਹੋਇਆ ਰੇਪ। ਰੇਪ ਕਿਉਂ ਹੋਇਆ ਕਿ ਔਰਤ ਜਿਹੜੀ ਹੈਗੀ ਆ ਰਾਤ ਦੇ 11 ਕੁ ਵਜੇ ਇੱਕ ਜਿਹੜਾ ਹੈਗਾ ਸ਼ਰਾਬ ਕਲੱਬ ਦੇ ਵਿੱਚੋਂ ਸ਼ਰਾਬ ਪੀ ਕੇ ਨਿਕਲੀ ਤੇ ਕੁਛ ਮੁਸਟੰਡੇ ਉਹਦੇ ਮਗਰ ਪੈ ਗਏ, ਉਹਦੇ ਨਾਲ ਜਿਹੜਾ ਹੈਗਾ ਰੇਪ ਕਰ ਦਿੱਤਾ। ਤੇ ਮਮਤਾ ਬੈਨਰਜੀ ਜਿਹੜੀ ਕਿ ਬੰਗਾਲ ਦੀ ਇਸ ਸਮੇਂ ਦੀ ਮੁੱਖ ਮੰਤਰੀ, ਉਹ ਕਹਿ ਰਹੀ ਆ ਉਲਟਾ ਕਿ ਜਿਹੜੇ ਹੈਗੇ ਰੇਪ ਦੇ ਦੋਸ਼ੀਆਂ ਨੂੰ ਕਹਿਣ ਦੇ ਨਾਲੋਂ, ਉਹ ਕਹਿ ਰਹੀ ਹੈ ਕਿ ਤੈਨੂੰ 12 ਵਜੇ ਸ਼ਰਾਬ ਪੀ ਕੇ ਨਿਕਲਣ ਦੀ ਕੀ ਲੋੜ ਸੀਗੀ, ਸ਼ਰਾਬ ਤੂੰ ਕਿਉਂ ਪੀਤੀ? ਮਤਲਬ ਸਾਰਾ ਜ਼ੋਰ ਜਿਹੜਾ ਹੈਗਾ ਇਸ ਗੱਲ ਉੱਤੇ ਹੋ ਗਿਆ ਵੀ ਤੂੰ ਹਾਂ ਸ਼ਰਾਬ ਕਾਹਤੋਂ ਪੀਤੀ, ਤੇ ਤੂੰ ਜਿਹੜਾ ਹੈਗਾ ਕਿ ਤੈਨੂੰ ਰਾਤ ਨੂੰ ਘਰੋਂ 12 ਵਜੇ 11 ਵਜੇ ਨਿਕਲਣ ਦੀ ਕਿਹਨੇ ਕਿਹਾ ਸੀ? ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਮਮਤਾ ਬੈਨਰਜੀ ਨੇ ਸ਼ਬਦ ਬੋਲੇ ਉਹ ਸ਼ਬਦ ਤਾਂ ਹਾਲੇ ਵੀ ਮਰਦ ਦੀ ਸੱਤਾ ਦੇ ਸ਼ਬਦ ਹੈਗੇ ਨੇ। ਮਤਲਬ ਜਿਹੜਾ ਇੱਕ ਸਾਡੇ ਜਿਹੜਾ ਕਲਚਰ ਦੇ ਵਿੱਚ ਨਾ ਜਿਹੜੀ ਹੈਗੀ ਕਲਚਰ ਦੀ ਇੱਕ ਵਾਇਲੈਂਸ ਹੁੰਦੀ ਹੈ, ਇੱਕ ਜਿਹੜੀ ਸਾਡੀ ਜਿਹੜੀ ਲੈਂਗੁਏਜ ਦੇ ਵਿੱਚ ਜਿਹੜੇ ਹੈਗੇ ਆ ਦੇ ਵਿੱਚ ਜਿਹੜੀ ਇੱਕ ਵਾਇਲੈਂਸ ਹੈਗੀ ਹੈ ਸਾਡੀ ਭਾਸ਼ਾ ਦੇ ਵਿੱਚ, ਜਿਹੜੀ ਇੱਕ ਜਿਹੜਾ ਇੱਕ ਤਰ੍ਹਾਂ ਦੀ ਜਿਹੜੀ ਵਾਇਲੈਂਸ ਇੱਕ ਭਾਸ਼ਾ ਵਿੱਚ ਸ਼ੋਸ਼ਣ ਹੈ, ਕਲਚਰ ਦੇ ਵਿੱਚ ਸ਼ੋਸ਼ਣ ਹੈ, ਉਹ ਹਾਲੇ ਵੀ ਜਿਹੜੀ ਮਰਦ ਦੀ ਸੱਤਾ ਵਾਲਾ ਹੈਗਾ, ਮਰਦ ਦੇ ਦਾਬੇ ਵਾਲਾ। ਇਸ ਕਰਕੇ ਅਸੀਂ ਦੇਖਿਆ ਕਿ ਕਈ ਵਾਰ ਬੀਜੇਪੀ ਦੇ ਵਿੱਚ ਕੁਲਦੀਪ ਸਿੰਘ ਵਰਗਾ ਬੰਦਾ ਬੈਠਾ ਹੋਵੇ ਰੇਪ ਕਰਨ ਵਾਲਾ, ਕਦੇ ਵੀ ਬੀਜੇਪੀ ਦੀਆਂ ਔਰਤਾਂ ਉਹਦੇ ਬਾਰੇ ਨਹੀਂ ਬੋਲਣਗੀਆਂ, ਜਾਂ ਕਿਸੇ ਹੋਰ ਪਾਰਟੀ ਦਾ ਰੇਪਿਸਟ ਬੰਦਾ ਹੋਵੇ ਉਹਦੇ ਬਾਰੇ ਉਹ ਔਰਤਾਂ ਨਹੀਂ ਬੋਲਣਗੀਆਂ। ਮੈਂ ਤਾਂ ਹੁਣ ਉਦਾਹਰਨ ਇੱਕ ਮੁੱਖ ਮੰਤਰੀ ਦੇ ਦਿੱਤੀ ਹੈ ਵੀ ਜਿਹੜੀ ਮੁੱਖ ਮੰਤਰੀ ਹੈ ਉਹ ਉਲਟਾ ਔਰਤ ਨੂੰ ਹੀ ਕੋਸ ਰਹੀ ਆ। ਸਵਾਲ ਇਹ ਹੈਗਾ ਕਿ ਜੇ ਵੱਡੇ ਅਹੁਦੇ ਉੱਤੇ ਔਰਤ ਚਲੀ ਜਾਂਦੀ ਹੈ ਉਹਦਾ ਇੱਕ ਜਾਣਾ ਜਿਹੜਾ ਇੱਕ ਚੰਗਾ ਪੱਖ ਹੈਗਾ, ਗੁਣਾਤਮਕ ਪੱਖ ਹੈ ਵੀ ਉਹ ਅਹੁਦੇ ਤੇ ਆ ਜਾਂਦੀ ਹੈਗੀ ਆ, ਪਰ ਮਸਲਾ ਸਿਰਫ ਤੇ ਸਿਰਫ ਅਹੁਦੇ ਤੱਕ ਆ ਕੇ ਨਹੀਂ ਬਣਨਾ, ਮਸਲਾ ਹੈਗਾ ਜਿਹੜਾ ਸਾਡੇ ਕਲਚਰ ਦੇ ਵਿੱਚ, ਸਾਡੇ ਲਿਟਰੇਚਰ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ ਇੱਕ ਜਿਹੜੀ ਮਰਦ ਦੀ ਸੱਤਾ ਦਾ ਦਾਬਾ ਪਿਆ ਵਾ ਉਹਦੇ ਨਾਲ ਟੱਕਰ ਕਿਵੇਂ ਲਈ ਜਾਵੇ? ਕਿਉਂਕਿ ਹੁਣ ਅਸੀਂ ਵੀ ਅਸੀਂ ਆਪਣੇ ਆਪ ਨੂੰ ਬੜੇ ਪ੍ਰੋਗਰੈਸਿਵ ਮਰਦ ਕਹਿੰਦੇ ਹਾਂ, ਆਪਣੇ ਆਪ ਨੂੰ ਫੈਮਿਨਿਸਟ ਮਰਦ ਵੀ ਕਹਿੰਦੇ ਹਾਂ, ਪਰ ਕੀ ਅਸੀਂ ਕਦੇ ਇਹੋ ਜਿਹੀ ਕੋਈ ਗਾਲ ਨਹੀਂ ਕੱਢਦੇ ਹੈਗੇ ਗੁੱਸੇ ਵਿੱਚ ਆ ਕੇ ਜਿਹੜੀ ਕਿ ਉਹ ਗਾਲ ਕਿਤੇ ਨਾ ਕਿਤੇ ਔਰਤ ਨੂੰ ਹੀ ਚਲੀ ਜਾਂਦੀ ਹੈਗੀ ਆ? ਸਾਡੀ ਜਿਹੜੀ ਲੈਂਗੁਏਜ ਦੇ ਵਿੱਚ ਜਿਹੜਾ ਹੈਗਾ ਔਰਤ ਦਾ ਵਿਰੋਧ ਪਿਆ ਜਾਂ ਔਰਤ ਦਾ ਸ਼ੋਸ਼ਣ ਪਿਆ, ਇੱਕ ਬਹੁਤ ਵੱਡਾ ਸਵਾਲ ਹੈ ਜੀ।
ਬਿਲਕੁਲ ਜੀ, ਗਾਲਾਂ ਜਿਹੜੀਆਂ ਉਹ ਮਰਦ ਮਰਦ ਨੂੰ ਕੱਢਦਾ ਪਰ ਉਹ ਹੁੰਦੀਆਂ ਔਰਤ ਵਾਸਤੇ ਨੇ, ਬਿਲਕੁਲ ਠੀਕ ਹੈ। ਸ਼ਿਵਿੰਦਰ ਜੀ, ਬਹੁਤ ਵਾਰੀ ਲੋਕ ਗੱਲ ਕਰਦੇ ਨੇ, ਕਹਿੰਦੇ ਜੀ ਠੀਕ ਆ ਤੁਸੀਂ ਕਹਿ ਦਿੰਦੇ ਹੋ ਬਈ ਰੱਬ ਆ ਜਿਹੜਾ ਮਰਦ ਦਾ ਰੂਪ, ਪਰ ਕਹਿੰਦੇ ਬਹੁਤ ਸਾਰੇ ਧਰਮਾਂ ਦੇ ਵਿੱਚ ਔਰਤਾਂ ਦੇਵੀਆਂ ਨੇ, ਕਹਿੰਦੇ ਫਿਰ ਉੱਥੇ ਤੁਸੀਂ ਇਹ ਗੱਲ ਨੂੰ ਕਿਵੇਂ ਐਕਸਪਲੇਨ ਕਰੋਗੇ?
ਉਹਦੇ ਵਿੱਚ ਆਏ ਆ ਨਾ ਕਿ ਜਿਹੜੀਆਂ ਦੇਵੀਆਂ ਵੀ ਹੈਗੀਆਂ, ਮੇਨ ਤਾਂ ਇੱਕ ਖਾਸ ਹਿੰਦੁਸਤਾਨ ਦਾ ਹਿੰਦੂ ਧਰਮ ਹੈਗਾ ਉਹਦੇ ਵਿੱਚ ਹੈਗਾ, ਉਹਦੇ ਵਿੱਚ ਮਤਲਬ
ਉਹਦੀਆਂ ਉਹ ਹਿੰਦੂ ਧਰਮ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਪਰਤੀ ਹੈ, ਕਿਉਂਕਿ ਆਪਣੇ ਆਪ ਵਿੱਚ ਇਕੱਲਾ ਤਾਂ ਹਿੰਦੂ ਧਰਮ ਹੈ ਨੀ ਕੁਛ, ਕਿਉਂਕਿ ਇਕੱਲਾ ਹਿੰਦੂ ਧਰਮ ਦਾ ਮਤਲਬ ਕਿ ਜਿਵੇਂ ਆਪਾਂ ਇੱਕ ਮੋਟੇ ਤੌਰ ਤੇ ਸਿੱਖ ਧਰਮ ਜਾਂ ਇਸਲਾਮ ਜਾਂ ਕ੍ਰਿਸਚਨ ਬਾਰੇ ਦੱਸ ਦਿੰਦੇ ਹਾਂ, ਹਿੰਦੂ ਧਰਮ ਇੱਕ ਆਪਣੇ ਆਪ ਦੇ ਵਿੱਚ ਉਸ ਖਿੱਤੇ ਦੇ ਲੋਕਾਂ ਦਾ ਧਰਮ ਸੀ, ਉਹਦੇ ਵੱਖ ਵੱਖ ਡਿਜ਼ਾਇਨ ਹੁੰਦੇ ਰਹੇ ਨੇ ਚਰਨਜੀਤ, ਜਿਵੇਂ ਕਿ ਉਹ ਆਪ ਉਹਦਾ ਮਤਲਬ ਇੱਕ ਕੋਈ ਮੁੱਢ ਨਹੀਂ ਹੈਗਾ ਕੋਈ ਉਹਦੇ ਵਿੱਚ, ਪਹਿਲਾਂ ਤਾਂ ਉਹਦੇ ਕੁਦਰਤੀ ਦੇਵਤੇ ਹੁੰਦੇ ਰਹੇ, ਫਿਰ ਉਹਨਾਂ ਨੇ ਦੂਜੇ ਦੇਵਤੇ ਸਿਰ ਜਲੇ, ਫਿਰ ਉਦੋਂ ਬਾਅਦ ਦੇਵੀਆਂ ਸਿਰ ਗਈਆਂ। ਅਸਲ ਵਿੱਚ ਹਿੰਦੂ ਧਰਮ ਦੀ ਜਿਹੜੀ ਫਿਲੋਸਫੀ ਹੈ ਨਾ, ਉਹ ਉਹਨੇ ਜਿੰਨੇ ਵੀ ਇਨਸਾਨੀ ਰੂਪ ਸੀ ਨਾ ਜਾਂ ਇਨਸਾਨ ਸੀ ਨਾ, ਉਹਨੂੰ ਹੀ ਇੱਕ ਤਰ੍ਹਾਂ ਦਾ, ਚਾਹੇ ਉਹਦੇ ਵਿੱਚ ਔਰਤ ਆ ਗਈ ਹੋਰ, ਉਹਨਾਂ ਨੇ ਦੇਖਿਆ ਕਿ ਜਿਵੇਂ ਉਹ ਇਸ ਵਿੱਚ ਇਨਸਾਨ ਦੇ ਵਿਕਾਸ ਨਾਲ ਵੀ ਮੁੱਢ ਵਾਏ, ਤਾਂ ਉਹਨੇ ਦੇਖਿਆ ਕਿ ਜਿਹੜੀ ਔਰਤ ਹੈ ਹੁਣ, ਜਿਵੇਂ ਉੱਦਾਂ ਨੇ ਔਰਤਾਂ ਵੀ ਸਿਰਜੀਆਂ, ਦੇਵੀਆਂ ਸਿਰਜੀਆਂ, ਇੱਕ ਉਹਦੇ ਵਿੱਚ ਚੰਡੀ ਦੇਵੀ ਸਿਰਜਲੀ, ਉਹਨਾਂ ਦੇ ਹੈ ਕਿ ਜਿਵੇਂ ਔਰਤ ਦੇ ਵਿੱਚ ਗੁੱਸਾ ਹੁੰਦਾ ਉਹ ਚੰਡੀ ਚੰਡੀ ਦਾ ਰੂਪ ਆ, ਕਦੇ ਵੀ ਦੁਰਗਾ ਦਾ ਰੂਪ ਆ, ਜੇ ਔਰਤ ਬੜੀ ਜਿਹੜੀ ਹੈਗੀ ਉਹਨਾਂ ਨੇ ਉਹ ਸਿਰਜੀ ਆ, ਕਿ ਬੜੀ ਜਿਹੜੀ ਕੋਮਲ ਹੈ ਉੱਥੇ ਕੋਮਲ ਤਰ੍ਹਾਂ ਦੀ ਔਰਤ ਦੇਵੀ ਸਿਰਜਲੀ, ਇਹ ਮਤਲਬ ਉਹੀ ਜਿਹੜੇ ਸਾਡੇ ਸਮਾਜ ਵਿੱਚ ਚੀਜ਼ਾਂ ਸੀ ਉਹਨਾਂ ਨੂੰ ਉਹਨਾਂ ਨੇ ਦੇਵੀ ਦੇ ਰੂਪ ਦਿੱਤਾ ਹੈਗਾ। ਪਰ ਉਹਦੇ ਉਹ ਸਭ ਦੇ ਬਾਵਜੂਦ ਵੀ ਜਿਹੜਾ ਇੱਕ ਵੱਡਾ ਪਿਰਤ ਪਲਕ ਰੱਬ ਹੈ, ਜਿਹਨੂੰ ਉਹ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਰਚਨਾਹਾਰ ਆ, ਉਹ ਸਾਰੀਆਂ ਦੇਵੀਆਂ ਕੀਤੀਆਂ ਉਹਦੇ ਹੀ ਅੰਡਰ ਹੋਈਆਂ ਨੇ ਇਹ।
ਜੀ ਬਿਲਕੁਲ ਜੀ, ਉਹ ਤਾਂ ਫਿਰ ਬ੍ਰਹਮ ਵਿਸ਼ਨੂੰ ਤੇ ਸ਼ਿਵ ਹੀ ਆ ਜੀ ਜਿਹੜੇ ਕੰਟਰੋਲ ਕਰਦੇ ਆ, ਲੇਡੀਜ਼ ਨੂੰ ਤਾਂ ਲੋਕਲ ਡਿਪਾਰਟਮੈਂਟ ਹੀ ਮਾੜੇ ਮੋਟੇ ਗਿਆਨ ਦੀ ਦੇਵੀ ਸਰਸਵਤੀ ਆ, ਜਾਂ ਜਿਵੇਂ ਤੁਸੀਂ ਕਿਹਾ ਚੰਡੀ ਆ,
ਜਿਵੇਂ ਉਹਨਾਂ ਨੂੰ ਡਰ ਲੱਗਦਾ ਸੀ ਨਾ, ਜੇ ਤਾਂ ਜਦੋਂ ਇਨਸਾਨ ਨੂੰ ਡਰ ਲੱਗਿਆ ਵੀ ਨਹੀਂ ਇਹ ਤਾਂ ਔਰਤ ਦਾ ਇੱਕ ਰੌਦਰ ਰੂਪ ਹੀ ਹੁੰਦਾ, ਤਾਂ ਉਹਨਾਂ ਨੇ ਇੱਕ ਉਹ ਦੇਵੀ ਸਿਰਜਲੀ ਹੈਗੀ ਹੈ। ਪਰ ਜਿਹੜਾ ਜਿਵੇਂ ਸੰਸਾਰ ਨੂੰ ਪੈਦਾ ਕਰਨ ਵਾਲਾ ਜਿਹੜਾ ਹੈਗਾ ਵਾ ਉਹ ਬ੍ਰਹਮਾ ਹੈਗਾ, ਭੁੱਖਿਆਂ ਨੂੰ ਰੋਟੀ ਦੇਣ ਵਾਲਾ ਹੈਗਾ ਵਿਸ਼ਨੂੰ ਹੈਗਾ, ਫਿਰ ਜਿਹੜਾ ਮੁਕਤੀ ਦੇਣ ਵਾਲਾ ਹੈਗਾ ਉਹ ਸ਼ਿਵ ਹੈਗਾ, ਉਹ ਤਿੰਨੇ ਜਿਹੜੇ ਵੱਡੇ ਕਾਰਜ ਆ ਉਹ ਮਰਦਾਂ ਦੇ ਹਿੱਸੇ ਆ ਗਏ।
ਬਿਲਕੁਲ ਜੀ, ਵੈਸੇ ਹਾਸੇ ਵਾਲੀ ਗੱਲ ਆ ਜੀ, ਮੈਂ ਇੱਕ ਹੋਰ ਫੋਟੋ ਦੇਖ ਰਿਹਾ ਸੀ ਕਿਸੇ ਸੱਜਣ ਨੇ, ਹਰ ਸਾਲ ਪਾਈ ਜਾਂਦੀ ਫੋਟੋ ਔਰਤ ਦਿਵਸ ਤੇ ਸਾਊਦੀ ਅਰੇਬੀਆ ਦੇ ਵਿੱਚ, ਕਹਿੰਦੇ ਔਰਤਾਂ ਦੀ ਕਾਨਫਰੰਸ ਹੋ ਰਹੀ ਆ ਪਰ ਸਾਰੇ ਜਿਹੜੇ ਦਰਸ਼ਕ ਨੇ ਸਾਹਮਣੇ ਉਹ ਸਾਰੇ ਦੇ ਸਾਰੇ ਮਰਦ ਨੇ। ਖੈਰ ਜੀ, ਸਾਡੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ, ਪਹਿਲੀ ਕਾਲ ਤੇ ਚੱਲਦੇ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ ਤੁਸੀਂ ਆਉਂਦੇ ਹੋ?
ਹੈਲੋ।
ਹਾਂਜੀ ਹਾਂਜੀ ਬੋਲੋ।
ਹਾਂਜੀ
ਹਾਂਜੀ ਹੁਣ ਬੋਲੋ।
ਹਾਂਜੀ ਹੁਣ ਬੋਲੋ। ਹੈਲੋ, ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ ਆ ਰਹੀ ਹੈ।
ਹਾਂਜੀ ਹਾਂਜੀ ਆ ਰਹੀ ਹੈ। ਮੈਂ ਨਾ ਗੱਲ ਸੁਣ ਰਿਹਾ ਸੀਗਾ, ਦੇਖੋ ਇੱਦਾਂ ਹੈ ਕਿ ਮੈਂ ਕਹਿੰਦਾ ਇਕੁਆਲਿਟੀ ਹੋਣੀ ਚਾਹੀਦੀ, ਪਰ ਇਹ ਚ ਕੀ ਗੱਲ, ਜੇ ਕੋਈ ਪ੍ਰਾਈਮ ਮਿਨਿਸਟਰ ਬਣਦਾ ਹੈ ਉਹ ਚੰਗੀ ਗੱਲ ਹੈ ਔਰਤ ਬਣਦੀ?
ਬਿਲਕੁਲ ਚੰਗੀ ਗੱਲ,
ਬਿਲਕੁਲ ਚੰਗੀ ਗੱਲ। ਕਹਿੰਦੇ ਜੀ ਕੋਈ ਉਹ ਕੋਈ ਅਚੀਵਮੈਂਟ ਨਹੀਂ, ਕਿਉਂ ਨੀ ਅਚੀਵਮੈਂਟ, ਬਿਲਕੁਲ ਅਚੀਵਮੈਂਟ ਆ ਉਹਦੇ ਵਿੱਚ।
ਨਹੀਂ ਨਹੀਂ ਤੁਸੀਂ ਗੱਲ ਜੀ, ਉਹ ਕਹਿੰਦੇ ਗੁਣਾਤਮਕ ਕੁਆਲਿਟੀ ਚੰਗੀ ਹੈ, ਬਹੁਤ ਵਧੀਆ ਗੱਲ ਹੈ, ਇਹ ਤਾਂ ਕਿਹਾ ਹੀ ਨੀ ਸੀ।
ਜਦੋਂ ਤੁਸੀਂ ਗੱਲ ਥੋੜੀ ਸੁਣਦੇ ਹੋ ਨਾ, ਫਿਰ ਬਾਕੀ ਜਿਹੜਾ ਸਾਰਾ ਆਪਣੀ ਉਹਦੇ ਵਿੱਚ ਕੱਢਣ ਦੀ ਹੁੰਦੀ ਹੈ ਵੀ ਮੈਂ ਸਵਾਲ ਜ਼ਰੂਰ ਕਰਨਾ। ਮੈਂ ਇਹ ਕਿਹਾ ਕਿ ਕਿਸੇ ਵੀ ਔਰਤ ਦਾ ਉੱਚੇ ਅਹੁਦੇ ਤੇ ਪਹੁੰਚਣਾ ਇੱਕ ਵਧੀਆ ਗੱਲ ਹੈਗੀ ਹੈ, ਖਾਸ ਕਰਕੇ ਜਿਹੜੀ ਸਮਿਆਂ ਦੀ ਪਛੜੀ ਔਰਤ ਆ। ਪਰ ਸਿਰਫ ਅਹੁਦੇ ਉੱਤੇ ਪਹੁੰਚ ਕੇ ਹੀ ਕੀ ਜਿਹੜੀ ਮਰਦ ਦੀ ਸੱਤਾ ਵਾ ਜਿਹੜੀ ਸਾਡੇ ਪੂਰੇ ਸਿਸਟਮ ਦੇ ਵਿੱਚ ਛਾਈ ਹੋਈ ਹੈ, ਚਾਹੇ ਉਹ ਸਾਡੇ ਕਲਚਰ ਦੇ ਵਿੱਚ, ਸਾਡੇ ਭਾਸ਼ਾ ਦੇ ਵਿੱਚ, ਕੀ ਉਹਦੇ ਨਾਲ ਉਹਨੂੰ ਅਸੀਂ ਹਰਾ ਦੇਵਾਂਗੇ? ਸਿਰਫ ਅਹੁਦੇ ਤੇ ਪਹੁੰਚ ਕੇ ਹੀ ਨਹੀਂ ਹਰਾ ਸਕਦੇ, ਉਹਦੇ ਲਈ ਇੱਕ ਲੰਮੀ ਲੜਾਈ ਲੜਨੀ ਪੈਣੀ ਹੈ। ਤਾਂ ਹੀ ਮੈਂ ਉਹ ਮਮਤਾ ਬੈਨਰਜੀ ਦੀ ਉਦਾਹਰਣ ਦਿੱਤੀ ਸੀ ਕਿ ਉਹਨੇ ਮਤਲਬ ਕਿਹਾ ਕਿ ਉਹ ਔਰਤ ਨੂੰ ਸਵਾਲ ਕਰ ਰਹੀ ਹੈਗੀ ਹੈ, ਤੇ ਉਹ ਜਿਹੜੇ ਸਵਾਲ ਉਹੀ ਕਰ ਰਹੀ ਹੈ ਜਿਹੜੇ ਮਰਦਾਂ ਵਾਲੇ ਸ਼ਬਦ ਹੈਗੇ ਨੇ ਕਿ ਦੇਖੋ ਜੀ ਤੈਨੂੰ ਰਾਤ ਨੂੰ ਸ਼ਰਾਬ ਪੀ ਕੇ ਨਿਕਲਣ ਦੀ ਕੀ ਲੋੜ ਸੀ, ਉਲਟਾ ਕਿ ਉਹ ਰੇਪ ਕਰਨ ਵਾਲੇ ਉਸਦੇ ਵਿਰੁੱਧ ਬੋਲਦੀ। ਇੱਥੇ ਮੈਂ ਇਹ ਨੀ ਕਹਿੰਦਾ ਵੀ ਔਰਤ ਉੱਚੇ ਅਹੁਦੇ ਤੇ ਨਾ ਪਹੁੰਚੇ, ਇਹਦਾ ਮਤਲਬ ਕੋਈ ਵੀ ਮਤਲਬ ਆਮ ਮੂਰਖ ਤੋਂ ਮੂਰਖ ਬੰਦਾ ਵੀ ਸਮਝ ਸਕਦਾ, ਮੈਂ ਇਹ ਗੱਲ ਨਹੀਂ ਆਖੀ ਹੈਗੀ। ਤੇ ਫਿਰ ਭਾਈ ਸਾਹਿਬ ਨੂੰ ਪਤਾ ਨੀ ਕਿਵੇਂ ਇੱਦਾਂ ਲੱਗਿਆ। ਮੈਂ ਕਿਹਾ ਕਿ ਔਰਤ ਜਿਹੜਾ ਮਰਦ ਦੀ ਸੱਤਾ ਵਾ ਉਹਨੂੰ ਚੈਲੰਜ ਦੇਣ ਦਾ, ਜਿਹੜਾ ਚੈਲੰਜ ਜੇ ਦੇਣਾ ਹੋਵੇ ਉਹ ਅਹੁਦੇ ਦੇ ਉੱਤੇ ਪਹੁੰਚ ਕੇ ਨਾਲ ਨਾਲ ਜਿਹੜੀ ਸਾਡੇ ਕਲਚਰ ਦੇ ਅੰਦਰ ਦੀ ਜਿਹੜੀ ਮਰਦ ਦੀ ਸੱਤਾ ਦੀ ਵਾਇਲੈਂਸ ਹੈ ਉਹਦੇ ਨਾਲ ਵੀ ਸਾਨੂੰ ਟੱਕਰਾ ਲੈਣਾ ਪਏਗਾ। ਸਾਡੇ ਕਲਚਰ ਵਿੱਚ ਵੀ ਉਹ ਜਿਹੜੀ ਹੈਗੀ ਹੈ ਹਿੰਸਾ ਪਈ ਹੈ, ਉਹ ਸਾਡੀ ਲੈਂਗੁਏਜ ਦੇ ਵਿੱਚ ਵੀ ਪਈ ਆ, ਮੈਂ ਉਹਦੀ ਗੱਲ ਕੀਤੀ ਹੈ
ਜੀ। ਹਾਂਜੀ ਬਿਲਕੁਲ ਬਰਾੜ ਸਾਹਿਬ, ਤੁਸੀਂ ਤੁਹਾਡਾ ਰੇਡੀਓ ਆਨ ਆ, ਤੁਸੀਂ ਹੁਣ ਬੋਲੋ ਜੀ, ਰੇਡੀਓ ਆਫ ਕਰਕੇ ਬੋਲੋ। ਹਾਂਜੀ
ਹੈਲੋ।
ਹਾਂਜੀ ਹਾਂਜੀ
ਆ ਰਹੀ
ਹੈ? ਹਾਂਜੀ ਆ ਰਹੀ ਆ।
ਤੁਸੀਂ ਸ਼ਵਿੰਦਰ ਜੀ ਇਹੋ ਜਿਹੇ ਵਾਕ ਕਿਉਂ ਕਹਿੰਦੇ ਮੂਰਖ ਤੋਂ ਮੂਰਖ? ਮੈਂ ਮੂਰਖ ਤੋਂ ਮੂਰਖ ਹੀ ਹਾਂ ਬਸ, ਠੀਕ ਹੈ।
ਫਰਕ ਰਹਿ ਗਿਆ, ਨਹੀਂ ਇਹ ਸ਼ਬਦ ਚਲੋ ਯੂਜ ਕਰਨੇ ਚਾਹੀਦੇ, ਪਰ ਇਹ ਗੱਲ ਦੇ ਵਿੱਚ ਥੋੜਾ ਜਿਹਾ ਫਰਕ ਰਹਿ ਗਿਆ ਉਹਨਾਂ
ਦਾ। ਵੱਡੇ ਸਿਆਣੇ ਰਿਪੋਰਟਰ ਹੋ ਕੇ ਇਹ ਵਾਰੀ ਮੂਰਖ ਤੋਂ ਮੂਰਖ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਮੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਲੇਕਵਿਊ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ ਜੀ। 905-454-5700 ਨੰਬਰ ਆ ਉਹਨਾਂ ਦਾ। ਤੁਹਾਡਾ ਰੈਕਰਡ ਕਲੀਨ ਹੋਵੇ, 3 ਸਾਲ ਦਾ ਤਜਰਬਾ ਹੋਵੇ, ਏਜ ਐਟ ਲਾਇਸੈਂਸ ਹੋਵੇ, ਤੁਸੀਂ ਲੇਕਵਿਊ ਟਰਾਂਸਪੋਰਟ ਵਾਲਿਆਂ ਨੂੰ ਕਾਲ ਕਰ ਲਿਓ। 905-454-5700 ਨੰਬਰ ਆ। ਬਿਗ ਬੌਸ ਫਰਨੀਚਰ ਵਾਲਿਆਂ ਕੋਲ ਜਾ ਕੇ ਆਉਣਾ ਜੀ। ਵਧੀਆ ਸੋਹਣੇ ਫਰਨੀਚਰ ਦੀ ਭਾਲ ਦੇ ਵਿੱਚੋਂ ਹੰਡਣਸਾਰ ਫਰਨੀਚਰ ਹੁੰਦਾ ਜੀ ਇਹਨਾਂ ਦਾ। ਬਣਿਆ ਹੋਇਆ ਫਰਨੀਚਰ ਬਹੁਤ ਦੂਰ ਤੱਕ ਜਾਂਦਾ, ਤੁਸੀਂ ਹੈਰਾਨ ਹੋਵੋਗੇ ਜੀ। ਮੈਂ ਕਈ ਵਾਰੀ ਇਹਨਾਂ ਦੇ ਬਿਜ਼ਨਸ ਤੇ ਬੈਠਾ ਹੁੰਦਾ ਤੇ ਮੌਂਟਰੀਅਲ ਤੋਂ, ਆਟਵਾ ਤੋਂ ਵੀ ਇਹਨਾਂ ਨੂੰ ਆਰਡਰ ਆ ਜਾਂਦਾ, ਇੱਧਰੋਂ ਡਿਆਗਰਾ ਫਾਲਸ ਤੋਂ, ਵਿੰਡਜ਼ਰ ਤੋਂ। ਪੁਰਾਣੀ ਕਲਾਇੰਟੇਲ ਆ ਜੀ ਬਣੀ ਹੋਈ, ਬਾਕੀ ਇਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਹੈਗਾ ਤੇ ਤੁਸੀਂ ਆਪਣੀਆਂ ਲੋੜਾਂ ਮੁਤਾਬਕ ਫਰਨੀਚਰ ਆ ਜਿਹੜਾ ਉਹ ਬਣਾ ਵੀ ਸਕਦੇ ਹੋ। ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਤੇ ਤੁਹਾਨੂੰ ਦੁਬਾਰਾ ਸੁਨੇਹਾ ਦੇ ਦਾਂ ਜੀ। ਪੁਰਬਾ ਰੈਨੋਵੇਸ਼ਨ ਵਾਲਿਆਂ ਦਾ 647-780-2210 ਨੰਬਰ ਆ ਜੀ। ਰੈਨੋਵੇਸ਼ਨ ਕਰਾਉਣੀ ਆ ਤੁਸੀਂ, ਬੇਸਮੈਂਟ ਬਣਾਉਣੀ ਆ, ਕਿਚਨ ਬਣਾਉਣੀ ਆ, ਹਾਰਡਵੁੱਡ ਲਵਾਉਣੀ ਆ ਤੁਸੀਂ, ਵਿੰਡੋਜ਼ ਬਣਾਉਣੀਆਂ ਨੇ, ਪੁਰਬਾ ਰੈਨੋਵੇਸ਼ਨ ਵਾਲਿਆਂ ਦਾ ਨੰਬਰ 647-780-2210 ਹੈਗਾ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਹਾਂਜੀ ਦੀਗਾ, ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੇ ਉਹ ਗੱਲ ਤਾਂ ਠੀਕ ਹੈ, ਜੇ ਅਹੁਦਿਆਂ ਤੇ ਜਾਣ ਨਾਲ ਕੁਛ ਹੁੰਦਾ, ਦੇਖੋ ਆਪਣੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਿੰਨਾ ਚਿਰ ਪ੍ਰਾਈਮ ਮਿਨਿਸਟਰ ਰਹੀ ਹੈ, ਪਾਕਿਸਤਾਨ ਦੀ ਪ੍ਰਧਾਨ ਮੰਤਰੀ ਦੇ ਬੇਨਜ਼ੀਰ ਭੁੱਟੋ ਕਿਵੇਂ ਮਾਡਰਨ ਸੀ, ਮਤਲਬ ਇੰਗਲੈਂਡ ਚ ਪੜ੍ਹੀ, ਚੰਗੀ ਪੜ੍ਹੀ ਲਿਖੀ ਸੀ ਬਹੁਤ ਜ਼ਿਆਦਾ, ਰਾਈਟ? ਮਤਲਬ ਕੋਈ ਮਤਲਬ ਫਰਕ ਪਿਆ ਨੀ ਉਹਨਾਂ ਦੇ, ਮਤਲਬ ਐਡੇ ਵੱਡੇ ਅਹੁਦੇ ਸਿਖਰ ਦੇ ਅਹੁਦੇ ਤੇ ਜਾਣ ਦੇ ਬਾਵਜੂਦ ਵੀ।
ਬਿਲਕੁਲ ਠੀਕ ਹੈ ਜੀ, ਮੈਨੂੰ ਤਾਂ ਲੱਗਦਾ ਕਿਤੇ ਕਿਤੇ ਇਹ ਜਾਣ ਕੇ ਨਾ ਜਦੋਂ ਸਮਾਜ ਦਾ ਕੰਮ ਵਿਗਾੜਨਾ ਹੁੰਦਾ, ਦੇਖੋ ਜੇ ਦਿਖਾਉਣਾ ਹੈ ਵੀ ਦਲਿਤਾਂ ਦੀ ਸਥਿਤੀ ਵਧੀਆ ਤਾਂ ਦਲਿਤ ਜਿਹੜਾ ਹੈਗਾ ਉਹ ਰਾਸ਼ਟਰਪਤੀ ਬਣਾ ਦਿਓ, ਹੈ ਜੀ, ਇਹ ਦਿਖਾਵੇ ਦੀ ਗੱਲ ਆ। ਜੇ ਮਾਈਨੋਰਟੀ ਨਾਲ ਤੁਸੀਂ ਧੱਕਾ ਕਰ ਰਹੇ ਹੋ ਤਾਂ ਇੱਕ ਮਾਈਨੋਰਟੀ ਦਾ ਤੁਸੀਂ ਪ੍ਰਧਾਨ ਮੰਤਰੀ ਬਣਾ ਦਿਓ, ਮਨਮੋਹਨ ਸਿੰਘ, ਤੇ ਮਤਲਬ ਅਸਲ ਦੇ ਵਿੱਚ ਸਾਨੂੰ ਡੂੰਘਿਆਈ ਚ ਥੱਲੇ ਜਾ ਕੇ ਦੇਖਣਾ ਚਾਹੀਦਾ।
ਦੇਖੋ ਪਿੰਡਾਂ ਦੇ ਵਿੱਚ ਔਰਤਾਂ ਵਾਸਤੇ ਰਿਜ਼ਰਵੇਸ਼ਨ ਕੀਤੀ ਹੈ, ਔਰਤ ਸਰਪੰਚ ਬਣ ਜਾਂਦੀ ਹੈ, ਉਹ ਕਦੇ ਜਾਂਦੀ ਨੀ ਪੰਚਾਇਤ, ਨਾ ਕਦੇ ਕੰਮ ਜਾਂਦੇ, ਉਹ ਸਾਰਾ ਕੰਮ ਉਹਦੇ ਘਰ ਵਾਲਾ ਕਰਦਾ, ਨਾ ਉਹਦਾ ਹੁੰਦਾ, ਜਾਂ ਪੰਚਾਇਤ ਸੰਪਤੀ ਦੀ ਮੈਂਬਰ ਵੀ ਬਣਾ ਦਿੰਦੇ ਆ ਹੋਰ ਵੀ, ਰਾਈਟ? ਈਵਨ ਪੰਜਾਬ ਚ ਤਾਂ ਇੱਕ ਐਜੂਕੇਸ਼ਨ ਮਿਨਿਸਟਰ ਬਣਾ ਦੀ ਸੀ, ਉਹਨੂੰ ਪੰਜਾਬੀ ਵੀ ਨੀ ਬੋਲਣੀ ਹੁੰਦੀ ਸੀ ਤੇ ਉਹਦੇ ਘਰ ਵਾਲਾ ਸਾਰਾ ਕੰਮ ਕਰਦਾ ਸੀਗਾ, ਹੁਣ ਕੱਲ ਦੀ ਗੱਲ ਹੈ ਜੀ। ਹੈਂਜੀ
ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਤੁਹਾਡਾ। ਦੋਸਤੋ ਮੈਂ ਆਪਣਾ ਸੁਨੇਹਾ ਵੀ ਦੇ ਦਾਂ, ਜੇ ਤੁਸੀਂ ਵਧੀਆ ਇਨਵੈਸਟਮੈਂਟ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ, ਸਾਡੇ ਕੋਲੇ ਨਵੇਂ ਯੂਨਿਟ ਆਏ ਨੇ ਜੀ ਸ਼ੋਪਰਸ ਵਰਲਡ ਦੇ ਸਾਹਮਣੇ, ਇੱਥੇ LRT ਆ ਜਾਣੀ ਆ, ਲਾਈਟ ਰੇਲ ਦਾ ਟਰਮੀਨਲ ਬਣ ਜਾਣਾ ਆਉਂਦੇ ਸਾਲਾਂ 'ਚ, 2 ਸਾਲਾਂ ਦੇ ਵਿੱਚ ਇੱਥੇ ਸਾਡੇ ਕੋਲੇ ਵਧੀਆ ਨਵੇਂ ਸੋਹਣੇ ਯੂਨਿਟ ਟੌਪ ਫਲੋਰ ਦੇ ਉੱਤੇ ਆਏ ਨੇ, ਤੁਸੀਂ ਤਾਲਮੇਲ ਕਰ ਲਿਓ। 6473008436 ਮੇਰਾ ਨੰਬਰ ਆ, 647-300-8436। ਵਾਟਰਲੂ ਯੂਨੀਵਰਸਿਟੀ ਕੋਲੇ 2 ਕੋਂਡੋਜ਼ ਆਈਆਂ ਨੇ ਜੀ ਸਾਡੇ ਕੋਲੇ, 1.5-1.5 ਸਾਲ ਪੁਰਾਣੀਆਂ ਨੇ, ਮਤਲਬ ਨਵੀਆਂ ਹੀ ਨੇ, ਜੇ ਤੁਹਾਡੇ ਬੱਚਿਆਂ ਨੇ ਉੱਥੇ ਪੜ੍ਹਨ ਲੱਗਣਾ ਹੈ ਆਉਂਦੇ ਸਾਲਾਂ ਦੇ ਵਿੱਚ, ਤੁਹਾਡੇ ਵਾਸਤੇ ਇਹ ਬਹੁਤ ਵਧੀਆ ਮੌਕਾ ਹੈਗਾ, ਮੇਰੇ ਨਾਲ ਤਾਲਮੇਲ ਕਰ ਲਿਓ। ਇਸੇ ਤਰ੍ਹਾਂ ਗੁਐਲਸ ਜਿਹੜੀ ਯੂਨੀਵਰਸਿਟੀ, ਉਸ ਤੋਂ 5 ਮਿੰਟ ਦੀ ਡਰਾਈਵ ਤੇ ਸਾਡੇ ਕੋਲੇ 2 ਟਾਊਨ ਹਾਊਸਿਸ ਆਏ ਨੇ ਜੀ, ਹਾਲ ਦੀ ਘੜੀ ਦੋਨੇ ਰੈਂਟਡ ਨੇ ਪਰ ਵੇਕੈਂਟ ਕਰਾਏ ਜਾ ਸਕਦੇ ਨੇ। ਇਹ ਵੀ 1.5 ਸਾਲ ਪੁਰਾਣੇ ਨੇ ਜੀ, ਤੇ ਤੁਸੀਂ ਬ੍ਰੈਂਪਟਨ ਚ ਪ੍ਰੋਪਰਟੀ ਵੇਚਣੀ ਆ ਖਰੀਦਣੀ ਆ, ਫਿਰ ਵੀ ਮੇਰੇ ਨਾਲ ਤਾਲਮੇਲ ਕਰ ਲਿਓ। 647-347-3386 ਮੇਰਾ ਨੰਬਰ ਆ, 6473008436। ਸ਼ਿਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ, 1.5 ਮਿੰਟ ਹੈਗਾ ਆਪਣੇ ਕੋਲੇ।
ਚਰਨਜੀਤ ਇੱਕ ਗੱਲ ਕਲੀਅਰ ਕਰਕੇ ਦੇਖੋ, ਔਰਤਾਂ ਦਾ ਅਹੁਦੇ ਤੇ ਪਹੁੰਚਣਾ ਚੰਗੀ ਗੱਲ ਆ, ਤੇ ਇਹ ਨੀ ਕਿ ਉਹਦਾ ਕੋਈ ਫਾਇਦਾ ਨੀ ਹੈਗਾ, ਉਹਦਾ ਫਾਇਦਾ ਹੈਗਾ। ਦੂਜੀਆਂ ਔਰਤਾਂ ਨੂੰ ਨਾ ਹੌਸਲਾ ਮਿਲਦਾ ਹੈਗਾ ਕਿ ਹਾਂ ਮੈਂ ਵੀ ਮਿਹਨਤ ਕਰਕੇ ਅੱਗੇ ਵੱਧ ਸਕਦੀ ਹਾਂ। ਇਹ ਇੱਥੇ ਤੱਕ ਸਾਰਾ ਸਵਾਲ ਸਹੀ ਹੈ, ਠੀਕ ਹੈ। ਹੁਣ ਮਸਲਾ ਜਿਹੜਾ ਸਾਡਾ ਸੀਗਾ ਵੀ ਜਿਹੜਾ ਮਰਦ ਦੀ ਸੱਤਾ ਦਾ ਤੰਤਰ ਬਦਲਣਾ, ਉਹ ਸਿਰਫ ਅਹੁਦੇ ਉੱਤੇ ਪਹੁੰਚ ਕੇ ਨਹੀਂ, ਉਹਦੇ ਲਈ ਲੜਾਈ ਲੰਮੀ ਆ। ਮੈਂ ਇਹ ਕਹਿਣਾ ਚਾਹੁੰਦਾ ਹੈਗਾ, ਕਿਉਂਕਿ ਇੱਥੇ ਵੀ ਜਿਹੜੇ ਦੋਵੇਂ ਕਾਲਰ ਆ ਨਾ, ਉਹਨਾਂ ਨੇ ਉਹ ਚੀਜ਼ ਨੂੰ ਅੱਧ ਪਹੁੰਚਦੀ ਸੀ ਸਮਝਿਆ। ਮੈਨੂੰ ਲੱਗਦਾ ਅਹੁਦੇ ਤੇ ਪਹੁੰਚਣਾ ਵੱਡੀ ਗੱਲ ਹੈ, ਕਿਉਂਕਿ ਇਹਦੇ ਨਾਲ ਹੋਰ ਔਰਤਾਂ ਨੂੰ ਹੌਸਲਾ ਮਿਲਦਾ ਤੇ ਪਹੁੰਚਣਾ ਚਾਹੀਦਾ ਹੈਗਾ। ਤੇ ਸਿਰਫ ਤੇ ਸਿਰਫ ਜਿਹੜੀ ਅਹੁਦੇ ਤੇ ਪਹੁੰਚਣਾ ਵੱਡੀ ਗੱਲ ਆ, ਪਰ ਜਿਹੜੀ ਮਰਦ ਦੀ ਸੱਤਾ ਦੇ ਤੰਤਰ ਨਾਲ ਜਿਹੜਾ ਹੈਗਾ ਮੁਕਾਬਲਾ, ਉਹ ਅਹੁਦੇ ਤੇ ਪਹੁੰਚਣ ਦੇ ਨਾਲ ਨਾਲ ਜਿਹੜੀ ਉਹ ਸਮਾਜੀ ਤੌਰ ਤੇ ਲੜਾਈ ਹੈ, ਉਹ ਕਲਚਰਲ ਲੜਾਈ ਆ, ਉਹ ਵੀ ਜਾਰੀ ਰੱਖਣ ਦੀ ਲੋੜ ਆ, ਇਹ ਕਹਿਣਾ ਚਾਹੁੰਦਾ ਮੈਂ ਜੀ।
ਬਿਲਕੁਲ ਜੀ ਬਿਲਕੁਲ, ਧੰਨਵਾਦ ਤੁਹਾਡਾ ਸ਼ਿਵਿੰਦਰ ਜੀ, ਬਹੁਤ ਬਹੁਤ। ਦੋਸਤੋ ਗੱਲ ਇਹੀ ਹੈ, ਕਈ ਵਾਰੀ ਕਿਸ ਪਰਸਪੈਕਟਿਵ ਤੋਂ ਬੋਲਣ ਵਾਲਾ ਗੱਲ ਕਰ ਰਿਹਾ, ਕਿਸ ਪਲੇਟਫਾਰਮ ਤੇ ਖੜ ਕੇ ਗੱਲ ਕਰ ਰਿਹਾ, ਕਿਸ ਧਰਾਤਲ ਤੇ ਖੜ ਕੇ ਗੱਲ ਕਰ ਰਿਹਾ, ਤੇ ਸੁਣਨ ਵਾਲਾ ਕਿਸ ਧਰਾਤਲ ਤੇ ਖੜ ਕੇ ਗੱਲ ਸੁਣ ਰਿਹਾ। ਕਈ ਵਾਰੀ ਦੋਨੇ ਆਪਦੋ ਆਪਦੀ ਥਾਂ ਠੀਕ ਹੁੰਦੇ ਨੇ, ਤੇ ਜਦੋਂ ਫਿਰ ਇੱਕੋ ਲੈਵਲ ਤੇ ਆ ਜਾਂਦੇ ਨੇ, ਫਿਰ ਗੱਲਬਾਤ ਬਾਅਦ ਚ ਪਤਾ ਲੱਗਦਾ ਵੀ ਗੱਲ ਤਾਂ ਉਹੀ ਸੀ ਪਰ ਕਹਿਣ ਦਾ ਤੇ ਸੁਣਨ ਚ ਫਰਕ ਰਹਿਣ, ਕਮਿਊਨੀਕੇਸ਼ਨ ਗੈਪ ਆਪਾਂ ਇਹਨੂੰ ਕਹਿੰਦੇ। ਖੈਰ ਫਿਰ ਵੀ ਜੇ ਸਾਥੋਂ ਕਮੀ ਰਹਿ ਗਈ ਹੋਵੇ ਜੀ ਤਾਂ ਮਾਫੀ ਚਾਹੁੰਦੇ ਹਾਂ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਜੀ। ਸਾਡਾ ਜਿਹੜਾ ਪ੍ਰੋਗਰਾਮ ਦਾ ਸਟੂਡੀਓ ਦਾ ਨੰਬਰ 416-26-1677 ਹੁੰਦਾ, ਮੇਰਾ ਨੰਬਰ ਪਰਸਨਲ ਨੰਬਰ 647-384-36 ਆ, 6473008436, ਤੇ ਮੇਰੇ ਵੀਰ ਰਾਣਾ ਜੀ ਦਾ ਨੰਬਰ ਆ ਜਿਹੜਾ 905-915-8484 ਆ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ 2020 ਜੋ ਕਿ ਨਵੰਬਰ ਵਿੱਚ ਹੋ ਰਿਹਾ ਹੈ, ਉਸ ਦੇ ਸੰਬੰਧ ਵਿੱਚ ਇੱਕ ਕਨਵੈਨਸ਼ਨ 14 ਮਾਰਚ ਦਿਨ ਸਨਿਚਰਵਾਰ ਨੂੰ ਮੂਨ ਲਾਈਟ ਕਨਵੈਨਸ਼ਨ ਸੈਂਟਰ ਵਿਖੇ ਸ਼ਾਮ ਨੂੰ 5 ਤੋਂ 8 ਵਜੇ ਤੱਕ ਹੋ ਰਹੀ ਹੈ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਸਮੇਂ ਸਿਰ ਪਹੁੰਚ ਕੇ ਆ ਰਹੇ ਬੁਲਾਰਿਆਂ ਦੇ ਵਿਚਾਰ ਸਰਵਣ ਕਰਕੇ ਧੰਨਵਾਦੀ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
अपने मकान की नेक्स्ट मंथ क्लोजिंग है, कुछ सोचा है टीवी और अप्लायंसेस कहाँ से लेने हैं?
हाँ, ब्रैम्पटन टीवी और अप्लायंसेस, जहाँ स्पेशल सेल चल रही है, टीवी, फ्रिज, वॉशर ड्रायर, किचन रेंज हुड, माइक्रोवेव, सारा कुछ मिल जाएगा बहुत ही रीजनेबल प्राइस पे।
सेल तो अब चल रही है पर हमें चाहिए नेक्स्ट मंथ।
आज के रेट हम लॉक भी करवा सकते हैं।
दैट्स वंडरफुल।
वहाँ से सेल फोन और इंडिया भेजने के लिए 220 वोल्ट का सारा सामान भी मिल जाएगा।
ब्रैम्पटन में ये कहाँ पे है?
ऑन बोवे, जस्ट वेस्ट ऑफ मैक्लॉगलन, टेलीफोन 9054502828 और विजिट ब्रैम्पटन अप्लायंसेस।
बच्चे एक्साइटेड है अपनी अपनी पसंद के खाने के लिए और बड़े एक्साइटेड है क्योंकि ये सब है फ्री। 9 से 27 मार्च तक तंदूरी फ्लेम पर किड्स ईट फ्री। तंदूरी फ्लेम पर अपने बच्चों के साथ आइए और मजा उठाइए, बिकॉज एवरी चाइल्ड अकॉम्पनीड बाय एन अडल्ट ईट्स फ्री। रिमेम्बर, इट्स अ तंदूरी फ्लेम वेयर किड्स ईट फ्री।
किड्स ईट फ्री।
Conditions apply.
क्या आप जानते हैं कि आप विदेश पैसा भेजकर $50 पा सकते हैं? CIBC ग्लोबल मनी ट्रांसफर के साथ आप $0 ट्रांसफर फी पर पैसा भेज सकते हैं और अब अपने पहले ट्रांसफर पर पाइए $50। अपना ग्लोबल मनी ट्रांसफर ऑनलाइन या CIBC बैंकिंग केंद्र से भेजें। शर्तें लागू। CIBC बैंकिंग दैट फिट्स योर लाइफ।
किचन या फिर बाथरूम दी रेनोवेशन ते